ਪੰਥਕ ਡਾਟ ਐਫ ਐਮ ਦੇ ਸਰੋਤਿਆਂ ਨਾਲ ਪੰਥਕ ਵਿਦਵਾਨਾਂ ਦੀ ਮੁਲਾਕਾਤਾਂ ਦੀ ਕੜੀ ਅੱਜ ਆਣ ਪਹੁੰਚੀ ਹੈ ਦੇਹਰਾਦੂਨ ਡਾਕਟਰ ਹਰਭਜਨ ਸਿੰਘ ਜੀ ਪਾਸ। ਡਾਕਟਰ ਸਾਹਿਬ ਨੇ ਆਪਣੀ ਪਹਿਲੀ ਪੀ ਐਚ ਡੀ ਸਾਲ 1992 ਚ ਕੀਤੀ ਸੀ। ਲੰਮਾ ਸਮਾਂ ਪਟਿਆਲਾ ਦੇ ਗੁਰਮਤ ਕਾਲਜ ਵਿਚ ਗੁਜ਼ਾਰਨ ਤੋਂ ਬਾਅਦ ਡਾਕਟਰ ਸਾਹਿਬ ਹੁਣ ਦੇਹਰਾਦੂਨ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਚਲਾਏ ਗਏ ਗੁਰਗ੍ਰੰਥ ਸਾਹਿਬ ਨਿਰੁਕਤ ਵਿਭਾਗ ਦੇ ਪ੍ਰੋਜੈਕਟ ਡਾਇਰੈਕਟਰ ਹਨ। ਪਿਛਲੇ ਦਿਨੀ ਡਾਕਟਰ ਸਾਹਿਬ ਦੀ ਇਕ ਨਵੀਂ ਕਿਤਾਬ ਦਸ਼ਮ ਗ੍ਰੰਥ ਦੀ ਪ੍ਰਮਾਣਕਤਾ ਦੇ ਪੁਨਰ ਮੁਲਿਆਂਕਣ ਸੰਬੰਧੀ ਪ੍ਰਕਾਸ਼ਿਤ ਹੋਈ ਹੈ, ਜਿਹੜੀ ਇਸ ਸਮੇਂ ਪੰਥਕ ਸਫ਼ਾ ਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਡਾਕਟਰ ਸਾਹਿਬ ਨੇ ਇਸ ਪੁਸਤਕ ਵਿਚ ਸਰਦਾਰ ਰਤਨ ਸਿੰਘ ਜੀ ਜੱਗੀ ਦੁਆਰਾ ਦਸ਼ਮ ਗ੍ਰੰਥ ਬਾਰੇ ਚੁੱਕੇ ਗਏ ਸ਼ੰਕਿਆਂ ਦੇ ਠੋਸ ਤੱਥਾਂ ਦੇ ਆਧਾਰ ਤੇ ਜਵਾਬ ਦਿੱਤੇ ਹਨ। ਅਸੀਂ ਡਾਕਟਰ ਸਾਹਿਬ ਨਾਲ ਆਪਣੀ ਗੱਲਬਾਤ ਦੀ ਸ਼ੁਰੂਆਤ ਜੱਗੀ ਜੀ ਦੁਆਰਾ ਚੁੱਕੇ ਗਏ ਸ਼ੰਕਿਆਂ ਅਤੇ ਉਨ੍ਹਾਂ ਪ੍ਰਤੀ ਡਾਕਟਰ ਸਾਹਿਬ ਦੇ ਦਿੱਤੇ ਗਏ ਪ੍ਰਤੀਕਰਮ ਤੋਂ ਆਰੰਭ ਕਰਾਂਗੇ। ਪਹਿਲਾਂ ਪੰਥਕ ਦੇ ਸ਼ਰੋਤਿਆਂ ਨਾਲ ਅਸੀਂ ਡਾਕਟਰ ਸਾਹਿਬ ਦੀ ਤੇ ਪੰਥਕ ਦੇ ਸਟਾਫ ਦੀ ਫਤਿਹ ਦੀ ਸਾਂਝ ਕਰਾਉਣੀ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜੱਗੀ ਜੀ ਨੇ ਆਪਣੇ ਥੀਸਿਸ ਵਿਚ ਕਿਹੜੇ ਐਸੇ ਮੁੱਦੇ ਚੁੱਕੇ ਸਨ ਜਿਨ੍ਹਾਂ ਦਾ ਜਵਾਬ ਆਪ ਜੀ ਨੇ ਇਸ ਪੁਸਤਕ ਰਾਹੀਂ ਦਿੱਤਾ?
ਡਾਕਟਰ ਜੱਗੀ ਨੇ ਕੁਛ ਅੰਦਰੂਨੀ ਸਬੂਤ ਤੇ ਕੁਛ ਬਾਹਰੀ ਪ੍ਰਮਾਣ ਦੇ ਕੇ ਇਹ ਭਰਪੂਰ ਯਤਨ ਕੀਤਾ ਕਿ ਇਸ ਗ੍ਰੰਥ ਦੀਆਂ ਬਹੁਤ ਸਾਰੀਆਂ ਬਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਸ਼ੰਕਾਗ੍ਰਸਤ ਕੀਤਾ ਜਾਵੇ। ਮੇਰੇ ਲਈ ਬੜੇ ਸਤਿਕਾਰਯੋਗ ਹਨ ਡਾਕਟਰ ਰਤਨ ਸਿੰਘ ਜੱਗੀ, ਵਿਦਵਾਨ ਪੁਰਸ਼ ਹਨ, ਪਰੰਤੂ ਇੱਕ ਚੀਜ਼ ਜਿਹੜੀ ਥੀਸਿਸ ਦੀ ਆਰੰਭਤਾ ਵਿੱਚ ਉਹਨਾਂ ਕਿਹਾ ਕਿ ਵਿਦਵਾਨ ਨੂੰ ਨਿਰਪੱਖ ਹੋਣਾ ਚਾਹੀਦਾ ਜਦੋਂ ਉਹ ਤੱਥਾਂ ਦੀ ਪੁਣਛਾਣ ਕਰੇ, ਪਰ ਮੈਂ ਦੇਖਿਆ ਹੈ ਕਿ ਉਹ ਨਿਰਪੱਖ ਹੋ ਕੇ ਉਹਨਾਂ ਨੇ ਕੁਛ ਨਹੀਂ ਲਿਖਿਆ। ਜੋ ਕੁਛ ਹੈ ਉਹ ਉਲਾਰ ਵਿੱਚੋਂ ਲਿਖਿਆ ਹੈ, ਉਹ ਇੱਕ ਪੂਰਵ ਨਿਰਧਾਰਿਤ ਨਿਸ਼ਾਨਾ ਲੈ ਕੇ ਚੱਲ ਰਹੇ ਨੇ ਕਿ ਮੈਂ ਆਪਣੇ ਪੀ ਐਚ ਡੀ ਦੇ ਥੀਸਿਸ ਵਿੱਚ ਹਰ ਹਾਲ ਇਹ ਸਿੱਧ ਕਰਨਾ ਹੈ ਕਿ ਇਹਦੇ ਵਿੱਚ ਬਹੁਤ ਸਾਰੀ ਬਾਣੀ ਜਾਂ ਤੇ ਕਵੀਆਂ ਦੀ ਹੈ, ਕਵੀਆਂ ਵੀ ਖਾਸ ਕਰਕੇ ਸ਼ਾਕਟ ਕਵੀਆਂ ਦੀ ਹੈ ਜਿਹਦੇ ਵਿੱਚ ਅਸ਼ਲੀਲਤਾ ਵੀ ਹੈ ਤੇ ਜਿਹਦੇ ਵਿੱਚ ਮਨਮਤ ਵੀ ਹੈ। ਜਿਹੜੇ ਉਹਨਾਂ ਨੇ ਵਿਸ਼ੇਸ਼ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਾਡੇ ਸਾਹਮਣੇ ਲਿਆਂਦੀਆਂ, ਇੱਕ ਤਾਂ ਭਾਈ ਮਨੀ ਸਿੰਘ ਵਾਲੀ ਬੀੜ, ਉਹ ਕਹਿੰਦੇ ਕਿ ਜੋ ਰਾਜਾ ਗੁਲਾਬ ਸਿੰਘ ਦੇ ਘਰ ਵਿੱਚ ਪਈ ਹੋਈ ਹੈ ਉਹ ਭਾਈ ਮਨੀ ਸਿੰਘ ਦੀ ਲਿਖੀ ਹੋਈ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਪਟਨਾ ਸਾਹਿਬ ਵਾਲੀ ਬੀੜ ਸੀ ਉਹਦੇ ਉੱਤੇ ਵੀ ਸ਼ੰਕਾ ਕੀਤਾ ਕਿ ਇਹ ਮਿਲਾਵਟੀ ਬੀੜ ਹੈ। ਜੋ ਬੀੜ ਸੰਗਰੂਰ ਵਾਲੀ ਸੀ ਉਹਦੇ ਸੰਬੰਧ ਵਿੱਚ ਉਹਨਾਂ ਦੇ ਇਹ ਵਿਚਾਰ ਸਨ, ਤੇ ਮੋਤੀ ਬਾਗ ਵਾਲੀ ਬੀੜ ਜਿਹੜੀ ਹੈ ਉਹਨਾਂ ਨੇ ਕੁਝ ਨਿਰਾਧਾਰ ਜਿਹੀਆਂ ਗੱਲਾਂ ਨੂੰ ਆਧਾਰ ਬਣਾ ਕੇ ਤੇ ਉਹਨਾਂ ਨੇ ਇਹ ਸਾਰੀਆਂ ਬੀੜਾਂ ਉੱਤੇ ਕਿੰਤੂ ਪਰੰਤੂ ਜਿਹੜੇ ਖੜੇ ਕੀਤੇ ਨੇ। ਭਾਈ ਮਨੀ ਸਿੰਘ ਦੇ ਪੱਤਰ ਵਿੱਚ ਵੀ ਉਹਨਾਂ ਨੇ ਕੁਝ ਉਕਾਈਆਂ ਵੇਖੀਆਂ ਜਿਨ੍ਹਾਂ ਦੀ ਚਰਚਾ ਅਸੀਂ ਬਾਅਦ ਵਿੱਚ ਕਰਾਂਗੇ, ਤੇ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਭਾਈ ਮਨੀ ਸਿੰਘ ਵਾਲਾ ਪੱਤਰ ਜਿਹੜਾ ਹੈ ਇਹ ਜਾਲੀ ਹੈ, ਇਹ ਕਿਸੇ ਨੇ ਮਗਰੋਂ ਲਿਖਿਆ ਹੈ, ਭਾਈ ਮਨੀ ਸਿੰਘ ਦੇ ਕਾਲ ਦਾ ਇਹ ਪੱਤਰ ਨਹੀਂ ਹੋ ਸਕਦਾ। ਕੁਛ ਉਹਨਾਂ ਨੇ ਦਸਖਤੀ ਪੱਤਰ ਜਿਹੜੇ ਕੁਛ ਬੀੜਾਂ ਦੇ ਵਿੱਚ ਹਨ ਜਿਨ੍ਹਾਂ ਨੂੰ ਅਸੀਂ ਖਾਸ ਦਸਖਤੀ ਪੱਤਰ ਕਹਿੰਦੇ ਹਾਂ, ਤੇ ਮੰਨਿਆ ਜਾਂਦਾ ਹੈ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਲਿਖੇ ਹੋਏ ਹਨ। ਭਾਈ ਮਨੀ ਸਿੰਘ ਵਾਲੀ ਬੀੜ ਵਿੱਚ ਇਹ 8 ਪੱਤਰ ਹਨ ਤੇ ਇੱਕ 9ਵੇਂ ਪੱਤਰ ਦੀ ਨਕਲ ਹੈ। ਟੋਟਲ ਜਿਹੜੇ ਨੇ ਸਾਨੂੰ ਇਹ ਪਤਾ ਲੱਗਦਾ ਵੀ 16 ਪੱਤਰ ਇਸ ਕਿਸਮ ਦੇ ਸਨ ਜਿਨ੍ਹਾਂ ਨੂੰ ਖਾਸ ਦਸਖਤੀ ਪੱਤਰ ਕਿਹਾ ਜਾਂਦਾ ਸੀ। ਉਹਨਾਂ ਦਸਖਤੀ ਪੱਤਰਾਂ ਨੂੰ ਉਹਨਾਂ ਨੇ ਜਾਲੀ ਸਿੱਧ ਕਰਨ ਦਾ ਯਤਨ ਕੀਤਾ ਹੈ ਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪੱਤਰ ਸਾਰੀ ਜਾਲਸਾਜੀ ਹੈ ਤੇ ਇਹ ਉਹਨਾਂ ਦੀ ਜਾਲਸਾਜੀ ਹੈ ਜਿਨ੍ਹਾਂ ਨੇ ਇਹ ਗ੍ਰੰਥ, ਇਹ ਮਿਲਾਵਟੀ ਗ੍ਰੰਥ ਰਚਿਆ ਹੈ। ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਹੜਾ ਬਾਣੀਆਂ ਦਾ ਵੱਖ ਵੱਖ ਬੀੜਾਂ, 4 ਬੀੜਾਂ ਉਹਨਾਂ ਨੇ ਆਧਾਰ ਜਿਹੜੀਆਂ ਬਣਾਈਆਂ ਨੇ, ਭਾਈ ਮਨੀ ਸਿੰਘ ਵਾਲੀ ਹੈ, ਮੋਤੀ ਬਾਗ ਵਾਲੀ ਹੈ, ਸੰਗਰੂਰ ਵਾਲੀ ਹੈ ਤੇ ਪਟਨਾ ਸਾਹਿਬ ਵਾਲੀ ਹੈ। ਇਹ 4 ਬੀੜਾਂ ਦੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਕ੍ਰਮ ਵਿੱਚ ਅੰਤਰ ਹੈ, ਕੁਝ ਛੰਦਾਂ ਵਿੱਚ ਅੰਤਰ ਹੈ, ਕੁਝ ਜਿਹੜੇ ਇਹਨਾਂ ਦੇ ਸਿਰਲੇਖ ਨੇ ਉਹਨਾਂ ਵਿੱਚ ਵੀ ਥੋੜਾ ਬਹੁਤ ਅੰਤਰ ਹੈ। ਤੋ ਇਹ ਅੰਤਰ ਸਿੱਧ ਕਰਕੇ ਬੀੜਾਂ ਦਾ ਉਹ ਇਹ ਐਸਟੈਬਲਿਸ਼ ਕਰਨ ਦਾ ਯਤਨ ਕਰਦੇ ਨੇ ਕਿ ਇਸ ਬੀੜ ਵਿੱਚ ਜਿਹੜਾ ਹੈ ਉਹ, ਕਿਉਂਕਿ ਇਹ ਬਾਣੀਆਂ ਵਿੱਚ ਫਰਕ ਹੈ, ਕੁਝ ਥੋੜਾ ਬਹੁਤ ਛੰਦਾਂ ਦਾ ਫਰਕ ਹੈ, ਸਿਰਲੇਖਾਂ ਦਾ ਫਰਕ ਹੈ, ਤਰਤੀਬ ਦਾ ਫਰਕ ਹੈ, ਇਸ ਕਰਕੇ ਇਹ ਸਾਰੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ। ਇੱਥੇ ਇੱਕ ਗੱਲ ਹੋਰ ਮਹੱਤਵਪੂਰਨ ਹੈ ਕਿ ਉਹ ਇੱਕ ਜਿਸ ਤਰ੍ਹਾਂ ਡਾਕਟਰ ਪਿਆਰ ਸਿੰਘ ਨੇ ਇੱਕ ਵਾਰੀ ਕੀਤਾ ਸੀ ਕਿ ਇੱਕ ਗ੍ਰੰਥ ਜਿਹੜਾ ਹੈ ਉਹ ਜਿਹਦੇ ਚ ਬਹੁਤ ਸਾਰੀਆਂ ਉਕਾਈਆਂ ਸਨ, ਉਹਨਾਂ ਨੇ ਸਿੱਧ ਕਰਨ ਦਾ ਯਤਨ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪੁਰਾਣਾ ਅਸਲ ਸੋਰਸ ਹੈ ਇਹ ਗ੍ਰੰਥ ਹੋਣਾ ਚਾਹੀਦਾ। ਇਸੇ ਤਰ੍ਹਾਂ ਉਹਨਾਂ ਨੇ ਇੱਕ ਨਿਕੰਮੀ ਜੀ ਰਾਈਟਿੰਗ ਜਿਹੜੀ ਕਿਸੇ ਦੀ ਉਹ ਲੈ ਕੇ ਇੱਥੇ ਕੋਸ਼ਿਸ਼ ਕੀਤੀ ਕਿ ਇਹ ਗ੍ਰੰਥ ਜਿਹੜਾ ਇਹਦਾ ਰਚਿਆ ਹੋਇਆ ਹੈ ਇਹਦੀਆਂ ਰਚਨਾ ਜਿਹੜੀਆਂ ਨੇ ਉਹ ਪ੍ਰਮਾਣਿਕ ਚੀਜ਼ਾਂ ਹਨ। ਕੁਝ ਉਹਨਾਂ ਦੇ ਹੋਰ ਇਸੇ ਕਿਸਮ ਦੇ ਸ਼ੰਕੇ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੇ ਖੜੇ ਕੀਤੇ ਹਨ। ਬਾਣੀ ਦੀ ਬਾਣੀ ਵਿੱਚ ਉਹਨਾਂ ਦੀ ਅਸ਼ਲੀਲਤਾ ਦੇਖੀ ਹੈ, ਸ਼ਾਕਤ ਮਤ ਦੇ ਵਿਚਾਰ ਦੇਖੇ ਨੇ, ਤੇ ਫਿਰ ਉਹਨਾਂ ਨੇ ਪੌਰਾਣਿਕ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੀ ਤੁਲਨਾ ਜਿਹੜੀ ਹੈ ਉਹ ਦਸਮ ਗ੍ਰੰਥ ਨਾਲ ਕੀਤੀ ਹੈ। ਪਰ ਇੱਕ ਚੀਜ਼ ਮੈਂ ਦੇਖੀ ਹੈ ਵੀ ਉਹਨਾਂ ਨੇ ਕੋਈ ਅਭੱਦਰ ਲੈਂਗੁਏਜ ਜਿਹੜੀ ਹੈ ਉਹ ਇਸ ਗ੍ਰੰਥ ਦੇ ਕਰਤਾ ਦੇ ਸੰਬੰਧ ਵਿੱਚ ਜਾਂ ਇਹਨਾਂ ਰਚਨਾਵਾਂ ਦੇ ਸੰਬੰਧ ਵਿੱਚ ਕਿਤੇ ਵੀ ਨਹੀਂ ਵਰਤੀ। ਉਹਨਾਂ ਦਾ ਕੰਮ ਜਿਹੜਾ ਹੈ ਉਹ ਸ਼ਾਲੀਨਤਾ ਪੂਰਵਕ ਹੈ। ਇਹ ਜ਼ਰੂਰ ਹੈ ਕਿ ਉਹ ਆਪ ਭਰਮਗ੍ਰਸਤ ਸਨ ਤੇ ਭਰਮਕ ਸਥਿਤੀ ਵਿੱਚ ਉਹਨਾਂ ਨੇ ਜਿਹੜਾ ਹੈ ਸਿੱਖ ਪੰਥ ਨੂੰ ਵੀ ਪਾਇਆ, ਵਿਦਵਾਨਾਂ ਨੂੰ ਵੀ ਪਾਇਆ। ਪਰੰਤੂ ਇਹਦੇ ਵਿੱਚ ਇਤਨਾ ਹੈ ਕਿ ਉਹ ਅੱਜ ਦੇ ਜਿਹੜੇ ਆਲੋਚਕ ਨੇ ਇਹਨਾਂ ਦੇ ਵਾਂਗ ਉਹਨਾਂ ਦੀ ਲੈਂਗੁਏਜ ਜਿਹੜੀ ਹੈ ਉਹ ਅਭੱਦਰ ਨਹੀਂ ਹੈ। ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਦਸਮ ਗ੍ਰੰਥ ਦੀ ਵਿਰੋਧਤਾ ਜਿਹੜੀ ਹੈ ਇਹ ਵਸ ਵਿੱਚ ਇਹ ਸਿਰਜੀ ਗਈ ਹੈ। ਸਿਰਜੀ ਕਿਵੇਂ ਗਈ ਹੈ? ਸਿਰਜੀ ਉਹ ਚੀਜ਼ ਜਾਂਦੀ ਜਿਹਦਾ ਵਿਕਾਸ ਹੋਵੇ। ਸਿੰਘ ਸਭਾ ਦੇ ਉਦਗਮ ਸਮੇਂ ਕੋਈ ਇਹਦੀ ਪ੍ਰਮਾਣਿਕਤਾ ਪ੍ਰਤੀ ਸੰਦੇਹ ਨਹੀਂ ਹੈ। ਸੰਦੇਹ ਸਿਰਫ ਪਾਠ ਨੂੰ ਪ੍ਰਮਾਣਿਕ ਕਰਨ ਦਾ ਹੈ, ਕਿਉਂਕਿ ਸਿੰਘ ਸਭਾ ਮੂਵਮੈਂਟ ਆਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚੋਂ ਨਿਕਲੀ। ਤੇ ਅਸੀਂ ਇਹ ਵੀ ਦੇਖਦੇ ਹਾਂ ਵੀ ਜੇ ਸਿੰਘ ਸਭਾ ਨੇ ਦਸਮ ਗ੍ਰੰਥ ਦੇ ਪਾਠ ਦੇ ਪ੍ਰਮਾਣਿਕ ਕਰਨ ਦੀ ਆਵਾਜ਼ ਉਠਾਈ ਤਾਂ ਸਿੰਘ ਸਭਾ ਲਹਿਰ ਨੇ ਹੀ ਇਹ ਵੀ ਵਿਚਾਰ ਸਾਨੂੰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਬੀੜਾਂ ਵਿੱਚ ਬਹੁਤ ਅੰਤਰ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਹੈ ਇਹਨੂੰ ਵੀ ਪ੍ਰਮਾਣਿਕ ਕਰਨਾ ਚਾਹੀਦਾ ਹੈ। ਕੁਝ ਲੋਕ ਇਸੇ ਗੱਲ ਦੇ ਕਹਿੰਦੇ ਨੇ ਕਿ ਕਿਉਂਕਿ ਇਹਦੇ ਪਾਠ ਵਿੱਚ ਬਹੁਤ ਉਕਾਈਆਂ ਸਨ, ਪਾਠ ਸੋਧਣ ਦੀ ਲੋੜ ਪਈ ਹੈ, ਵੱਖ ਵੱਖ ਬੀੜਾਂ ਦਾ ਪਾਠ ਨਹੀਂ ਮਿਲਦਾ, ਤੇ ਇਸ ਆਧਾਰ ਦੇ ਉੱਤੇ ਇਹਦੀ ਬਾਣੀ ਸਾਰੀ ਰਿਜੈਕਟ ਕਰ ਦਿੰਦੇ ਨੇ ਵੀ ਕਿਉਂਕਿ ਇਹ ਮਿਲਾਵਟੀ ਬਾਣੀ ਹੈ, ਇਸ ਕਰਕੇ ਇਹਦੇ ਪਾਠਾਂ ਵਿੱਚ ਬੀੜਾਂ ਵਿੱਚ ਵੱਖ ਵੱਖ ਬੀੜਾਂ 'ਚ ਅੰਤਰ ਹੈ। ਤੋ ਮੈਂ ਇਹ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਵੱਖ ਵੱਖ ਜਿਹੜੀਆਂ ਬੀੜਾਂ ਸਨ ਉਹਨਾਂ ਵਿੱਚ ਵੀ ਬਹੁਤ ਵੱਡੇ ਭਾਰੀ ਅੰਤਰ ਸਨ। ਬੰਨੋ ਵਾਲੀ ਬੀੜ ਜਿਹੜੀ ਸੀ ਉਹ ਹੋਰ ਪ੍ਰਕਾਰ ਦੀ ਸੀ, ਕਈ ਬੀੜਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਰੀ ਜਿਹੜੀ ਉਹ ਪਿੱਛੇ ਇਕੱਠੀ ਲੱਗੀ ਹੋਈ ਹੈ, ਕਈ ਬੀੜਾਂ ਸਾਨੂੰ ਐਸੀਆਂ ਮਿਲ ਜਾਣਗੀਆਂ ਹੱਥ ਲਿਖਤ ਜਿਨ੍ਹਾਂ ਵਿੱਚ ਕੁਝ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ, ਕੁਝ ਹੈ ਹੀ ਨਹੀਂ ਹੈ। ਇਸੇ ਤਰ੍ਹਾਂ ਬੀੜਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਉਹਨਾਂ ਵਿੱਚ ਵੀ ਬੜੇ ਅੰਤਰ ਨੇ। ਤੋ ਪਹਿਲਾ ਪੜਾਅ ਇਹ ਸੀ ਕਿ ਸਿੰਘ ਸਭਾ ਨੇ ਜਿਹੜੀ ਚੇਤਨਾ ਪੈਦਾ ਕੀਤੀ ਸੀ ਉਸ ਚੇਤਨਾ ਦਾ ਇੱਕ ਅਸਰ ਇਹ ਹੋਇਆ ਕਿ ਉਹਨਾਂ ਨੇ ਕਿਹਾ ਕਿ ਇਹ ਦਸਮ ਗ੍ਰੰਥ ਦਾ ਪਾਠ ਸੋਧ ਲੈਣਾ ਚਾਹੀਦਾ ਤੇ ਪਾਠ ਸੋਧ ਕਮੇਟੀ ਬਣ ਗਈ। ਉਸਨੇ ਪਾਠ ਜਿਹੜਾ ਹੈ ਜਿਹੜੀਆਂ ਜੋ ਬਹੁਤ ਪ੍ਰਚਲਿਤ ਤੇ ਪ੍ਰਮਾਣਿਕ ਬੀੜਾਂ ਮੰਨੀਆਂ ਜਾਂਦੀਆਂ ਸਨ 35 ਕੁ ਬੀੜਾਂ ਉਹਨਾਂ ਨੇ ਇਕੱਠੀਆਂ ਕਰਕੇ ਪਾਠ ਨੂੰ ਪ੍ਰਮਾਣਿਕ ਕਰ ਲਿਆ। ਇਸ ਤੋਂ ਬਾਅਦ ਹੌਲੀ ਹੌਲੀ ਕੀ ਹੋਇਆ ਕਿ ਅਗਲੇ ਪੜਾਅ ਤੇ ਜਿਹੜੀ ਵਿਰੋਧੀ ਧਿਰ ਸੀ ਉਸਨੇ ਕਿਹਾ ਕਿ ਇਹਦੇ ਵਿੱਚ ਕੁਝ ਗੁਰੂ ਜੀ ਦੇ ਕਵੀਆਂ ਦੀ ਰਚਨਾ ਹੈ, ਸਾਰੀ ਬਾਣੀ ਸ੍ਰੀ ਗੁਰੂ ਜੀ ਦੀ ਨਹੀਂ, ਜਿੱਥੇ ਕਿਤੇ ਕਵਿਓਵਾਚ ਲਿਖਿਆ ਹੋਇਆ ਹੈ। ਇਹ ਕਵਿਓਵਾਚ ਇਸ ਕਰਕੇ ਲਿਖਿਆ ਗਿਆ ਕਿ ਇਹ ਕਿਸੇ ਕਵੀ ਦੀ ਰਚਨਾ ਹੈ ਤੇ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਪਰੰਤੂ ਉਹਨਾਂ ਦੇ ਦਰਬਾਰੀ ਕਵੀਆਂ ਦੀ ਹੈ। ਜੇ ਦਰਬਾਰੀ ਕਵੀਆਂ ਦੀ ਮੰਨ ਲਈ ਜਾਵੇ ਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਦੇ ਚ ਮਨਮਤ ਹੋ ਸਕਦੀ ਹੈ ਤੇ ਅਸ਼ਲੀਲਤਾ ਹੋ ਸਕਦੀ ਹੈ, ਕਿਉਂਕਿ ਗੁਰੂ ਜੀ ਦੇ ਦਰਬਾਰ ਵਿੱਚ ਅਸੀਂ ਇਹ ਕਿਵੇਂ ਮੰਨ ਲਈਏ ਵੀ ਕੁਛ ਲੋਕ ਜਿਹੜੇ ਸਨ ਸਿੱਖ ਮਤ ਦੇ ਉਲਟ ਉੱਥੇ ਬੈਠ ਕੇ ਕਵਿਤਾਵਾਂ ਰਚ ਰਹੇ ਸਨ ਜਾਂ ਅਸ਼ਲੀਲ ਬਾਣੀ ਰਚ ਰਹੇ ਸਨ। ਤੋ ਜੇ ਉਹ ਗੁਰੂ ਜੀ ਦੇ ਕਵੀ ਨੇ ਤਾਂ ਉਹਨਾਂ ਵਿੱਚ ਨਾ ਮਨਮਤ ਹੋ ਸਕਦੀ ਹੈ ਤੇ ਨਾ ਕੋਈ ਗੁਰੂ ਮਤ ਦਾ ਉਲੰਘਣ ਹੋ ਸਕਦਾ ਹੈ। ਤੋ ਇਹ ਜਿਹੜਾ ਦੂਜਾ ਪੜਾਅ ਸੀ ਉਹ ਇੱਥੇ ਅਸੀਂ ਪਹੁੰਚੇ ਕਿ ਕਵਿਓਵਾਚ ਬੇਨਤੀ ਚੋਪਈ ਇਹੋ ਜਿਹੇ ਸੰਕੇਤ ਜਿਹੜੇ ਨੇ ਤੋ ਅਸੀਂ ਇਹ ਭਰਮ ਸਾਡੇ ਲੋਕਾਂ ਨੇ ਪੈਦਾ ਕਰਨਾ ਸ਼ੁਰੂ ਕਰਤਾ ਵੀ ਇਹਦੇ ਵਿੱਚ ਕਵੀਆਂ ਦੀ ਰਚਨਾ ਹੈ। ਜਿਹੜਾ ਅਗਲਾ ਪੜਾਅ ਹੈ ਉਹ ਪੜਾਅ ਉਸ ਪੜਾਅ ਦੇ ਨਾਲ ਉਹ ਲੋਕ ਸੰਬੰਧਿਤ ਹਨ ਜਿਹੜੇ ਸਾਰੇ ਦੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪ੍ਰਮਾਣਿਕਤਾ ਉੱਤੇ ਵੀ ਸੰਦੇਹ ਕਰਦੇ ਸਨ। ਭੱਟਾਂ ਦੀ ਬਾਣੀ ਤੇ ਵੀ ਤੇ ਭਗਤ ਬਾਣੀ ਉੱਤੇ ਵੀ ਸੰਦੇਹ ਕਰਦੇ ਸਨ। ਇਸੇ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਹੈ ਹੌਲੀ ਹੌਲੀ ਦਸਮ ਗ੍ਰੰਥ ਪਹਿਲਾਂ ਉਸਨੂੰ ਕਵੀਆਂ ਦੀ ਰਚਨਾ, ਗੁਰੂ ਜੀ ਦੇ ਕਵੀਆਂ ਦੀ ਰਚਨਾ, ਤੇ ਫਿਰ ਕਿਹਾ ਕਿ ਨਹੀਂ ਇਹ ਸ਼ਾਕਤ ਪੰਥ ਦੇ ਕਵੀਆਂ ਦੀ ਰਚਨਾ ਹੈ ਤੇ ਮਨਮਤੀ ਕਵੀਆਂ ਦੀ ਰਚਨਾ ਹੈ, ਤੇ ਕਿਸੇ ਨੇ ਕਿਹਾ ਇਹ ਬ੍ਰਾਹਮਣਾਂ ਦੀ ਮਿਲਾਵਟ ਹੈ, ਕਿਸੇ ਨੇ ਕਿਹਾ ਸ਼ਾਕਤ ਪੰਥ ਦੀ ਮਿਲਾਵਟ ਹੈ। ਇੱਥੇ ਇਹ ਗੱਲ ਵਿਸ਼ੇਸ਼ ਧਿਆਨ ਦੇਣ ਵਾਲੀ ਹੈ, ਸ਼ਾਕਤ ਮਤ ਦਾ ਬ੍ਰਾਹਮਣ ਮਤ ਨਾਲ ਕੋਈ ਮੇਲਜੋਲ ਨਹੀਂ ਹੈ। ਕਾਲਾ ਅਫਗਾਨਾ ਜਿਹੜਾ ਹੈ ਉਹ ਲਿਖ ਰਿਹਾ ਕਿ ਬ੍ਰਾਹਮਣਾਂ ਦੀ ਮਿਲਾਵਟ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬ੍ਰਾਹਮਣਾਂ ਨੇ ਮਿਲਾਵਟ ਕੀਤੀ ਹੋਈ ਹੈ ਇਹਦੇ ਚ, ਪਰੰਤੂ ਦੂਜੇ ਪਾਸੇ ਸ਼ਮਸ਼ੇਰ ਸਿੰਘ ਅਸ਼ੋਕ ਜਾਂ ਜੱਗੀ ਜੀ ਕਹਿੰਦੇ ਨੇ ਕਿ ਇਹ ਸ਼ਾਕਤ ਪੰਥੀਆਂ ਦੀ ਮਿਲਾਵਟ ਹੈ। ਹੁਣ ਪਹਿਲਾਂ ਤੇ ਇਹ ਵਿਰੋਧੀ ਧਿਰ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਕਿ ਇਹ ਸ਼ਾਕਤ ਪੰਥੀ ਮਿਲਾਵਟ ਹੈ ਕਿ ਬ੍ਰਾਹਮਣ ਦੀ ਮਿਲਾਵਟ ਹੈ। ਸ਼ਾਕਤ ਪੰਥ ਦਾ ਬ੍ਰਾਹਮਣਵਾਦ ਨਾਲ ਤਕੜਾ ਵਿਰੋਧ ਹੈ, ਇਹ ਦੋਵੇਂ ਪੰਥ ਇੱਕੋ ਨਹੀਂ ਹਨ। ਤੋ ਇਸ ਕਰਕੇ ਮੈਂ ਇਹ ਵੇਖਦਾ ਕਿ ਦਸਮ ਗ੍ਰੰਥ ਨੂੰ ਖਿੱਚ ਧੂ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਇਹਦੇ ਵਿੱਚ ਮਨਮਤ ਹੈ, ਇਹ ਇਹਦੇ ਵਿੱਚ ਮਿਲਾਵਟ ਕੀਤੀ ਗਈ ਹੈ, ਇਹਦੇ ਵਿੱਚ ਅਸ਼ਲੀਲਤਾ ਹੈ, ਇਹਦੇ ਵਿੱਚ ਗੁਰਮਤ ਦਾ ਉਲੰਘਣ ਹੈ। ਇਹ ਵਿਚਾਰ ਜਿਹੜੇ ਨੇ ਇਹ ਵਿਚਾਰ ਕਿਉਂਕਿ ਹੌਲੀ ਹੌਲੀ ਵਿਕਾਸ ਕੀਤਾ ਹੈ, ਇਸ ਕਰਕੇ ਇਹ ਕੋਈ ਪੁਰਾਣੇ ਸਮੇਂ ਚ ਪ੍ਰਾਚੀਨ ਸਿੱਖਾਂ ਦੇ ਵਿੱਚ ਐਸਾ ਕੋਈ ਵਿਚਾਰ ਨਹੀਂ ਸੀ। ਇਹ ਸਿਰਫ ਜਿਹੜੀ ਇੱਕ ਅਸੀਂ ਜਿਸ ਨੂੰ ਅਸੀਂ ਕਹਿੰਦੇ ਹਾਂ ਨਵੀਨ ਚੇਤਨਾ, ਉਸ ਉਹ ਨਵੀਨ ਚੇਤਨਾ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੀ ਸੰਦੇਹ ਪੈਦਾ ਕੀਤਾ ਹੈ, ਉਸੇ ਕਿਸਮ ਦੀ ਨਵੀਨ ਚੇਤਨਾ ਜਿਸ ਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚੋਂ ਇਹ ਵਿਚਾਰ ਹੌਲੀ ਹੌਲੀ ਵਿਕਾਸ ਕੀਤਾ ਹੈ, ਇਸ ਕਰਕੇ ਇਹ ਨਿਰਾਧਾਰ ਹੈ।
ਨਰਸਬ, ਜੱਗੀ ਜੀ ਦੇ ਦੁਆਰਾ ਚੁੱਕੇ ਗਏ ਸ਼ੰਕਿਆਂ ਦੀ ਗੱਲ ਤਾਂ ਆਪ ਜੀ ਨੇ ਕੀਤੀ ਹੈ
ਜੀ,
ਇਹਨਾਂ ਦਾ ਆਪ ਜੀ ਨੇ ਜਵਾਬ ਕਿਸ ਰੂਪ ਚ ਦਿੱਤਾ ਹੈ? ਜਿਹੜੇ ਆਪ ਜੀ ਦੀ ਪੁਸਤਕ ਨੂੰ ਜਿਹੜੇ ਸਾਡੇ ਵੀਰ ਸਮੇਂ ਦੀ ਘਾਟ ਕਾਰਨ ਜਾਂ ਪੜ੍ਹਨ ਦੀ ਅਰੁਚੀ ਕਾਰਨ ਨਹੀਂ ਪੜ੍ਹ ਪਾਣਗੇ, ਅਸੀਂ ਇੱਕ ਰੈਡੀਮੇਡ ਜਵਾਬ ਆਪਣੇ ਪੰਥਕ ਦੇ ਸਰੋਤਿਆਂ ਲਈ ਇਹਨਾਂ ਦੁਆਰਾ ਚੁੱਕੇ ਗਏ ਸ਼ੰਕਿਆਂ ਵਚਨ।
ਮੈਂ ਮੇਰਾ ਆਪਣਾ ਇੱਕ ਨਜ਼ਰੀਆ ਰਹਿੰਦਾ ਕਿ ਗੁਰੂ ਜੀ ਨੇ ਇੱਕ ਜਿਹੜੀ ਪੰਕਤੀ ਕਹੀ ਹੈ ਨਾ ਵੀ ਹਉਮੈ ਦੀਰ ਗੁਰੂ ਗਿਆ ਦਾਰੂ ਪੇਸਮਾ ਹੈ, ਕਿ ਹਉਮੈ ਜਿਹੜੀ ਹੈ ਇਹ ਇੱਕ ਬੜਾ ਗੰਭੀਰ ਰੋਗ ਹੈ, ਪਰੰਤੂ ਇਹਦਾ ਇਲਾਜ ਦੇ ਵਿੱਚ ਹੀ ਹੈ। ਜਿਸ ਤਰਕ ਦੇ ਨਾਲ ਕੋਈ ਕਿਸੇ ਚੀਜ਼ ਨੂੰ ਰਿਜੈਕਟ ਕਰਦਾ ਵਾਸਤਵ ਵਿੱਚ ਉਹਦੇ ਨੇੜੇ ਤੇੜੇ ਉਹਦੇ ਵਿੱਚ ਹੀ ਉਹਦਾ ਤਰਕ ਪਿਆ ਹੁੰਦਾ, ਉਹਦੀ ਘਾਟ ਹੁੰਦੀ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਮਸਲਨ ਇਹ ਕਿਹਾ ਕਿ ਦਸਮ ਗ੍ਰੰਥ ਦੇ ਇਹ ਇਹ ਸਿਰਲੇਖ ਇਸ ਬੀੜ ਵਿੱਚ ਸਿਰਲੇਖ ਇਸ ਤਰ੍ਹਾਂ, ਇਸ ਬੀੜ ਵਿੱਚ ਇਸ ਤਰ੍ਹਾਂ, ਇਸ ਬੀੜ ਵਿੱਚ ਇਸ ਤਰ੍ਹਾਂ ਹੈ ਸਿਰਲੇਖ। ਹੁਣ ਉਹ ਸਾਰੇ ਦੇ ਸਾਰੇ ਸਿਰਲੇਖ ਜਿਹੜੇ ਇਹਨਾਂ ਨੇ ਦਿੱਤੇ ਨੇ ਉਹਨਾਂ ਚ ਇਹ ਵੀ ਤਾਂ ਦੇਖ ਲੈਣ ਕਿ ਸਾਰਿਆਂ ਨੇ ਸ੍ਰੀ ਮੁੱਖ ਵਾਕ ਲਿਖਿਆ, ਸਾਰੀਆਂ ਬਾਣੀਆਂ ਨੂੰ ਸਾਰੇ ਰਚਨਕਾਰ ਸਾਰੇ ਬੀੜਕਾਰ ਜਿਹੜੇ ਨੇ ਉਹ ਸ੍ਰੀ ਮੁੱਖ ਵਾਕ ਲਿਖ ਰਹੇ ਨੇ। ਜੇ ਉਹਨਾਂ ਇੱਕ ਚੀਜ਼ ਚਾਰ ਬੀੜਾਂ ਉਹਨਾਂ ਨੇ ਆਧਾਰ ਬਣਾ ਲਈਆਂ, ਜਿਹਨਾਂ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਕਿ ਭਾਈ ਮਨੀ ਸਿੰਘ ਵਾਲੀ, ਸੰਗਰੂਰ ਵਾਲੀ ਬੀੜ, ਮੋਤੀ ਬਾਗ ਵਾਲੀ ਤੇ ਪਟਨਾ ਸਾਹਿਬ ਵਾਲੀ। ਇਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਜਿਹੜੀ ਗੱਲ ਮੈਂ ਪਹਿਲਾਂ ਕਰ ਚੁੱਕਾ ਕਿ ਇਹਨਾਂ 'ਚ ਥੋੜਾ ਬਹੁਤ ਛੰਦਾਂ ਦਾ ਫਰਕ ਹੈ, ਥੋੜਾ ਬਹੁਤ ਬਾਣੀ ਦੀ ਤਰਤੀਬ ਦਾ ਫਰਕ ਹੈ, ਇਸ ਇਹ ਉਹਨਾਂ ਨੇ ਆਧਾਰ ਬਣਾ ਕੇ ਤੇ ਇਸ ਬੀੜ ਦਾ। ਪਰੰਤੂ ਮੈਂ ਇਹ ਕਹਿੰਦਾ ਕਿ ਇਹ ਚਾਰ ਬੀੜਾਂ ਕਿਉਂਕਿ ਇਹਨਾਂ ਦੇ ਸਿਰਲੇਖਾਂ ਵਿੱਚ ਥੋੜਾ ਬਹੁਤ ਅੰਤਰ ਹੈ, ਮਾਮੂਲੀ ਅੰਤਰ ਹੈ, ਬਹੁਤ ਅੰਤਰ ਨਹੀਂ ਹੈ। ਇਸ ਪ੍ਰਤੀ ਤੇ ਕੋਈ ਸੰਦੇਹ ਨਹੀਂ ਕਿ ਸਾਰੇ ਦੇ ਸ੍ਰੀ ਮੁਖਵਾਲ ਪਾਤਸ਼ਾਹੀ ਦਸਵੀਂ, ਸਾਰੀਆਂ ਬਾਣੀਆਂ ਨੂੰ ਸ੍ਰੀ ਮੁਖਵਾਲ ਪਾਤਸ਼ਾਹੀ ਦਸਵੀਂ ਲਿਖਿਆ ਜਾ ਰਿਹਾ, ਪਰੰਤੂ ਜਿਹੜਾ ਥੋੜਾ ਬਹੁਤ ਅੰਤਰ ਹੈ, ਤਰਤੀਬ ਦਾ ਅੰਤਰ ਹੈ, ਫਰਜ਼ ਕਰੋ ਕਿਸੇ ਨੇ ਸਪੋਟਕ ਕਵਿਤਾ ਦੇ ਉੱਤੇ ਸਮਾਪਤੀ ਕੀਤੀ ਹੈ ਤੇ ਕਿਸੇ ਨੇ ਹਕਾਇਤਾਂ ਤੇ ਸਮਾਪਤੀ ਕੀਤੀ ਹੈ, ਇਸ ਤੋਂ ਇਹ ਗੱਲ ਤੇ ਸਾਬਤ ਹੋ ਗਈ ਜਾਂ ਕਿਸੇ ਨੇ ਬਚਿੱਤਰ ਨਾਟਕ ਪਹਿਲਾਂ ਲੈ ਲਿਆ ਤੇ ਅਕਾਲ ਉਸਤਤ ਅਗਰ ਪਿੱਛੇ ਲੈ ਗਿਆ, ਜਾਂ ਸ਼ਸਤਰ ਨਾਮਾਲਾ ਦਾ ਸਥਾਨ ਬਦਲ ਗਿਆ ਹੈ, ਇੱਕ ਬੀੜ ਵਿੱਚ ਹੋ ਰਿਹਾ ਦੂਜੀ ਬੀੜ ਵਿੱਚ ਹੋ ਰਿਹਾ, ਤਾਂ ਇਸ ਤੋਂ ਇਹ ਸਿੱਧ ਹੋ ਜਾਂਦਾ ਕਿ ਇਹ ਚਾਰ ਬੀੜ ਕਰਤਾ ਜਿਹੜੇ ਪੁਰਾਣੇ ਸਨ ਇਹਨਾਂ ਦੇ ਸਾਹਮਣੇ ਦੂਜੀ ਬੀੜ ਨਹੀਂ ਸੀ, ਇਹਨਾਂ ਦੇ ਸਾਹਮਣੇ ਸੋਰਸ ਵੱਖਰੇ ਸਨ ਬਾਣੀ ਦੇ, ਪਰੰਤੂ ਇਹ ਚਾਰ ਵੱਖ ਵੱਖ ਥਾਵਾਂ ਤੇ ਵੱਖ ਵੱਖ ਸੋਰਸੇ ਤੋਂ ਬਾਣੀ ਇਕੱਠੀ ਕਰਕੇ ਜੇ ਇਹ ਸਾਰੇ ਦੇ ਸਾਰੇ ਕਹਿੰਦੇ ਨੇ ਕਿ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਦੀ ਇਹ ਸਾਰੀਆਂ ਰਚਨਾਵਾਂ ਨੇ, ਤਾਂ ਫਿਰ ਇਹ ਤੇ ਸਿੱਧ ਹੋ ਗਿਆ, ਇਹ ਸਿੱਧ ਕਰਦਾ ਵੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਚਾਰ ਗਵਾਹੀਆਂ ਹਨ ਇਸ ਬੀੜ ਦੀ ਪ੍ਰਮਾਣਿਕਤਾ ਦੀਆਂ। ਇਹਨਾਂ ਚਾਰ ਜਿਹੜੇ ਪ੍ਰਬੁੱਧ ਲੋਕ ਸਨ ਬਾਣੀ ਦਾ ਸੋਰਸ ਉਹਨਾਂ ਦੇ ਸਾਹਮਣੇ ਇੱਕ ਨਹੀਂ ਹੈ, ਇੱਕ ਬੀੜ ਦੂਜੇ ਦੇ ਸਾਹਮਣੇ ਨਹੀਂ ਹੈ, ਵੱਖ ਵੱਖ ਸਥਾਨਾਂ ਤੇ ਦੂਰ ਬੈਠਿਆਂ ਵੱਖ ਵੱਖ ਪੋਥੀਆਂ ਤੋਂ ਉਹਨਾਂ ਨੇ ਬਾਣੀ ਜਿਹੜੀ ਹੈ ਇਕੱਤਰ ਕੀਤੀ ਹੈ, ਪਰੰਤੂ ਸਾਰਿਆਂ ਨੇ ਮੋਹਰ ਲਾ ਦਿੱਤੀ ਵੀ ਸ੍ਰੀ ਮੁਖ ਪਾਤਸ਼ਾਹੀ ਦਸਵੀਂ ਹੈ। ਇਸ ਤੋਂ ਆਪਣੇ ਆਪ ਹੀ ਸਾਬਤ ਹੋ ਜਾਂਦਾ ਵੀ ਸਾਡੇ ਪੁਰਾਣੇ ਸਾਰੇ ਬਜ਼ੁਰਗ ਵਿਦਵਾਨ ਇਸ ਗੱਲ ਤੇ ਸਹਿਮਤ ਸਨ ਕਿ ਇਹ ਸਾਰੀ, ਔਰ ਉਹਨਾਂ ਨੂੰ ਪਤਾ ਸੀ ਕਿ ਇਹ ਸਾਰੀ ਸ੍ਰੀ ਮੁਖ ਬਾਣੀ ਹੈ, ਜਿਸ ਦੇ ਉੱਤੇ ਹੁਣ ਸੰਦੇਹ ਕਰਨਾ ਮੈਨੂੰ ਵਾਜਬ ਨਹੀਂ ਲੱਗਦਾ। ਇਸੇ ਤਰ੍ਹਾਂ ਭਾਈ ਮਨੀ ਸਿੰਘ ਵਾਲੀ ਚਿੱਠੀ ਦਾ ਜ਼ਿਕਰ ਕਰ ਲਈਏ। ਭਾਈ ਮਨੀ ਸਿੰਘ ਵਾਲੀ ਚਿੱਠੀ ਦੇ ਉੱਤੇ ਜੱਗੀ ਜੀ ਦਾ ਇੱਕ ਸੰਦੇਹ ਹੈ ਕਿ ਨਿਬ ਨਾਲ ਲਿਖੀ ਹੋਈ ਹੈ। ਦੂਜਾ ਸੰਦੇਹ ਉਹਨਾਂ ਦਾ ਹੈ ਕਿ ਇਹ ਚਿੱਠੀ ਸੰਯੋਗਾਤਮਕ ਵਿਧੀ ਨਾਲ ਨਹੀਂ ਲਿਖੀ ਗਈ, ਸ਼ਬਦ ਜੁੜੇ ਨਹੀਂ ਹਨ, ਵੱਖ ਵੱਖ ਸ਼ਬਦ ਹਨ ਤੇ ਉਸ ਵੇਲੇ ਸ਼ਬਦ ਜੁੜੇ ਹੋਏ ਹੋਣੇ ਚਾਹੀਦੇ ਸਨ। ਫਿਰ ਉਹ ਕਹਿੰਦੇ ਨੇ ਕਿ ਇਹਨਾਂ ਦੀ ਲਿਖਤ ਤੇ ਭਾਈ ਮਨੀ ਸਿੰਘ ਦੀ ਨਹੀਂ ਹੋ ਸਕਦੀ ਕਿਉਂਕਿ ਲਾਈਨਾਂ ਸਿੱਧੀਆਂ ਨਹੀਂ ਹਨ, ਇਹਨਾਂ ਦੇ ਅੱਖਰਾਂ ਦੀ ਬਣਾਵਟ ਇਤਨੀ ਵਧੀਆ ਨਹੀਂ ਹੈ ਜਿਹੜੀ ਕਿ ਇੱਕ ਵਿਦਵਾਨ ਦੀ ਹੋਣੀ ਚਾਹੀਦੀ ਹੈ। ਇਸ ਕਿਸਮ ਦੇ ਸੰਦੇਹ ਉਹਨਾਂ ਨੇ ਸਾਡੇ ਸਾਹਮਣੇ ਲਿਆਂਦੇ। ਮੈਂ ਇਹ ਬੇਨਤੀ ਕਰਾਂ ਕਿ ਡਾਕਟਰ ਰਤਨ ਸਿੰਘ ਜੱਗੀ ਨੇ ਆਪਣੀ ਦੂਜੀ ਪੁਸਤਕ ਵਿੱਚ ਇਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਸਾਹਿਬ ਵਿੱਚ ਉਹਨਾਂ ਕੋਲ ਨਿਬ ਹੋ ਸਕਦੀ ਹੈ, ਜਿਹੜੇ ਖਾਸ ਦਸਖਤੀ ਪੱਥਰ ਹਨ ਉਹ ਤੀਰ ਦੀ ਮੁਖੀ ਨਾਲ ਨਹੀਂ ਲਿਖੇ ਹੋਏ। ਮੈਂ ਇੱਕ ਬੇਨਤੀ ਕਰਾਂ ਵੀ ਜਿਹੜੀ ਵੈਸੇ ਜਿਹੜੀ ਨਿਬ ਹੁੰਦੀ ਹੈ ਨਾ ਮੈਟਲ ਦੀ, ਅਗਰ ਉਹਨੂੰ ਧਿਆਨ ਨਾਲ ਦੇਖਾਂਗੇ ਉਹ ਤੀਰ ਵਰਗੀ ਹੀ ਹੁੰਦੀ ਹੈ। ਤੋ ਇਸ ਤੀਰ ਦੀ ਮੁਖੀ ਸਿੱਖਾਂ ਨੇ ਜੇ ਕਿਹਾ ਤਾਂ ਇਹਦਾ ਮਤਲਬ ਕਿ ਕੋਈ ਨਾ ਕੋਈ ਮੈਟਲ ਦੀ ਨਿਬ ਕਿਸੇ ਪ੍ਰਕਾਰ ਦੀ ਉਸ ਟਾਈਮ ਚ ਹੋਂਦ ਵਿੱਚ ਆ ਸਕਦੀ ਹੈ। ਦੂਜੀ ਗੱਲ ਇਹ ਕਿ 1700 ਸ਼ਾਇਦ 1-2 ਵਿੱਚ ਪਹਿਲਾ ਫਾਊਂਟੇਨ ਪੈੱਨ ਬਣ ਚੁੱਕਿਆ ਸੀ, ਫਾਊਂਟੇਨ ਪੈੱਨ ਹੀ ਬਣ ਚੁੱਕਿਆ ਸੀ, ਨਿਬ ਉਸ ਤੋਂ ਪਹਿਲਾਂ ਵਿਕਸਿਤ ਹੋ ਚੁੱਕੀ ਹੋਵੇਗੀ। ਦਿੱਲੀ ਵਰਗੀ ਜਗ੍ਹਾ ਜਿੱਥੇ ਭਾਈ ਮਨੀ ਸਿੰਘ ਦਾ ਆਉਣਾ ਜਾਣਾ ਹੈ ਉਥੋਂ ਨਿਬ ਉਹ ਮਿਲ ਸਕਦੀ ਸੀ। ਜੇ ਉਹ ਨਿਬ ਆਨੰਦਪੁਰ ਸਾਹਿਬ ਹੋ ਸਕਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ, ਤਾਂ ਭਾਈ ਮਨੀ ਸਿੰਘ ਕੋਲ ਕਿਵੇਂ ਨਹੀਂ ਹੋ ਸਕਦੀ? ਜੱਗੀ ਜੀ ਆਪ ਹੀ ਦੱਸਣ ਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਨਹੀਂ ਕੋਈ ਨਾ ਕੋਈ ਨਿਬ ਜਿਹੜੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਨਿਬ ਹੋਵੇਗੀ, ਪਰੰਤੂ ਕਹਿ ਰਹੇ ਨੇ ਕਿ ਭਾਈ ਮਨੀ ਸਿੰਘ ਕੋਲ ਨਿਬ ਨਹੀਂ ਹੋਣੀ ਚਾਹੀਦੀ। ਇਹ ਕਿਵੇਂ ਹੈ? ਭਾਈ ਮਨੀ ਸਿੰਘ ਜੀ ਨੇ ਉਹ ਪੱਤਰ ਬਾਅਦ ਵਿੱਚ ਲਿਖਿਆ, ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਦਸਖਤੀ ਪੱਤਰ ਪਹਿਲਾਂ ਨੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿੱਚ ਨਿਬ ਹੈ ਤੇ ਭਾਈ ਮਨੀ ਸਿੰਘ ਜੀ ਦੇ ਕਾਲ ਵਿੱਚ ਕਿਵੇਂ ਨਿਬ ਨਹੀਂ ਹੋ ਸਕਦੀ? ਤੋ ਇਹ ਇਸ ਤਰ੍ਹਾਂ ਦੇ ਵਿਰੋਧਾਭਾਸ ਵਿੱਚ ਇਹਨਾਂ ਲੋਕਾਂ ਨੇ ਲਿਖਿਆ ਹੈ। ਡਾਕਟਰ ਰਤਨ ਸਿੰਘ ਜੱਗੀ ਆਪਣੇ ਇਸ ਥੀਸਿਸ ਵਿੱਚ ਇਹ ਗੱਲ ਕਹਿੰਦੇ ਨੇ ਕਿ ਇਹ ਬਾਣੀਆਂ ਕੁਝ ਸ਼ਾਕਤ ਕਵੀਆਂ ਦੀਆਂ ਹੋ ਸਕਦੀਆਂ ਨੇ, ਮਨਮਤੀਆਂ ਦੀਆਂ ਹੋ ਸਕਦੀਆਂ ਨੇ, ਕੁਝ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਉੱਤੇ ਪੁਰਾਣਾ ਦਾ ਅਸਰ ਸੀ, ਉਹਨਾਂ ਨੇ ਪੌਰਾਣਿਕ ਅਸਰ ਅਧੀਨ ਇਹ ਰਚਨਾਵਾਂ ਕੀਤੀਆਂ ਨੇ। ਪਰੰਤੂ ਇੱਕ ਉਹਨਾਂ ਦੀ ਕਿਤਾਬ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਰਾਸ਼ਟਰੀਅਤਾ ਦੀ ਭਾਵਨਾ, ਉਹਦੇ ਵਿੱਚ ਉਹ ਲਿਖਦੇ ਨੇ ਕਿ ਭਾਵੇਂ ਇਹ ਬਾਣੀ ਸ੍ਰੀ ਗੁਰੂ ਜੀ ਦੀ ਹੈ ਤੇ ਭਾਵੇਂ ਇਹਦੇ ਵਿੱਚੋਂ ਕੁਝ ਕਵੀਆਂ ਦੀ ਬਾਣੀ ਹੋਵੇ, ਜੇ ਕਵੀਆਂ ਦੀ ਬਾਣੀ ਹੈ ਤਾਂ ਵੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰੇਰਣਾ ਨਾਲ ਹੀ ਲਿਖੀ ਗਈ ਹੈ। ਇਹ ਹੁਣ ਜੇ ਪ੍ਰੇਰਣਾ ਗੁਰੂ ਸਾਹਿਬ ਜੇ ਗਲਤ ਚੀਜ਼ ਜੇ ਉਹਦੇ ਵਿੱਚ ਕੁਝ ਮਨਮਤ ਦੀ ਗੱਲ ਹੈ, ਜੇ ਉਹਦੇ ਵਿੱਚ ਕੁਝ ਅਸ਼ਲੀਲਤਾ ਹੈ, ਤਾਂ ਫਿਰ ਕੀ ਗੁਰੂ ਸਾਹਿਬ ਜਿਹੜੇ ਸਨ ਉਹ ਅਸ਼ਲੀਲ ਰਚਨਾਵਾਂ ਲਿਖਣ ਲਈ ਪ੍ਰੇਰਣਾ ਦੇ ਸਕਦੇ ਹਨ? ਆਪ ਨਹੀਂ ਲਿਖ ਸਕਦੇ, ਪ੍ਰੇਰਣਾ ਦੇ ਸਕਦੇ ਹਨ? ਮਨਮਤ ਦੀਆਂ ਗੱਲਾਂ ਲਈ ਉਹ ਕਵੀਆਂ ਨੂੰ ਪ੍ਰੇਰਣਾ ਦੇ ਸਕਦੇ ਹਨ? ਇਹ ਤਾਂ ਜਵਾਬ ਇਹ ਵਿਦਵਾਨ ਹੀ ਦੇ ਸਕਦੇ ਨੇ ਜਿਹੜੇ ਕਿ ਇਸ ਕਿਸਮ ਦੀਆਂ ਵਿਰੋਧਾਭਾਸ ਵਿੱਚ ਜੀਉਂਦੇ ਨੇ। ਮੈਂ ਇਸੇ ਤਰ੍ਹਾਂ ਦੇਖਿਆ ਕਿ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਵੀ ਕਹਿੰਦੇ ਨੇ ਕਿ ਇਹਦੇ ਵਿੱਚ ਕੁਝ ਸ਼ਾਕਤ ਪੰਥੀ ਜਿਹੜੇ ਕਵੀ ਨੇ ਉਹਨਾਂ ਦੀਆਂ ਰਚਨਾਵਾਂ ਹੋ ਸਕਦੀਆਂ ਹਨ, ਪਰੰਤੂ ਉਹਨਾਂ ਦੀਆਂ ਦੋ ਕਿਤਾਬਾਂ ਉਹਨਾਂ ਨੇ ਐਡਿਟ ਕੀਤੀਆਂ ਹੋਈਆਂ ਹਨ। ਇੱਕ ਤੇ ਗੁਰਵਿਲਾਸ ਪਾਤਸ਼ਾਹੀ ਦਸਵੀਂ ਕੀਤੀ ਐਡਿਟ, ਇੱਕ ਉਹਨਾਂ ਨੇ ਕਵੀ ਸੈਨਾਪਤੀ ਦੀ ਸ੍ਰੀ ਗੁਰੂ ਸੋਭਾ ਐਡਿਟ ਕੀਤੀ ਹੋਈ ਹੈ। ਇਹਨਾਂ ਦੋਵਾਂ ਦੀ ਭੂਮਿਕਾ ਵਿੱਚ ਬਚਿੱਤਰ ਨਾਟਕ ਨੂੰ ਉਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਲਿਖ ਰਹੇ ਨੇ, ਪਰੰਤੂ ਦੂਜੀ ਉਸੇ ਸਮੇਂ ਵਿੱਚ, ਇਹ ਕਿਤੇ ਹੁੰਦਾ ਨਾ ਕਿ ਸਮਾਂ ਪੈਣ ਨਾਲ ਵਿਦਵਾਨ ਦੇ ਵਿਚਾਰ ਬਦਲ ਜਾਂਦੇ ਨੇ, ਦੋ ਕੁ ਸਾਲਾਂ ਦੇ ਅੰਤਰਾਲ ਵਿੱਚ ਉਹਨਾਂ ਨੇ ਕਿਤਾਬ ਦਸਮ ਨਿਰਣੈ ਜਿਹੜੀ ਆਪਣੀ ਲਿਖੀ ਸੀ ਉਹ ਪੁਸਤਕ ਲਿਖੀ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਬਚਿੱਤਰ ਨਾਟਕ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਇੱਕ ਪੁਸਤਕ, ਦੋ ਪੁਸਤਕਾਂ ਵਿੱਚ ਉਹ ਕਹਿ ਰਹੇ ਨੇ ਕਿ ਬਚਿੱਤਰ ਨਾਟਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਔਰ ਉਸੇ ਕਾਲ ਵਿੱਚ ਲਿਖੀ ਦੂਜੀ ਪੁਸਤਕ ਵਿੱਚ ਕਹਿ ਰਹੇ ਨੇ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਉਹ ਇੱਕੋ ਪੁਸਤਕ ਵਿੱਚ ਇੱਕ ਜਗ੍ਹਾ ਤੇ ਕਹਿੰਦੇ ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੋ ਸਕਦੀ, ਪਰੰਤੂ ਉਸੇ ਪੁਸਤਕ ਵਿੱਚ ਚੰਡੀ ਦੀ ਵਾਰ ਦਾ ਇੱਕ ਲੈਕਚਰ ਜਿਹੜਾ ਉਹਨਾਂ ਨੇ ਕਿਸੇ ਸਮੇਂ ਆਲ ਇੰਡੀਆ ਰੇਡੀਓ ਤੇ ਦਿੱਤਾ ਸੀ, ਉਹ ਲੈਕਚਰ ਸਾਰਾ ਉਹਨਾਂ ਨੇ ਉਹਦੇ ਚ ਛਪਵਾਇਆ ਹੋਇਆ, ਤੇ ਉਹਦੇ ਵਿੱਚ ਕਹਿੰਦੇ ਨੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਵਿੱਚ ਹੀ ਜਿਹੜੇ ਸਨ ਸਿੱਖ ਬੜੀ ਸ਼ਰਧਾ ਨਾਲ ਬੜੇ ਜ਼ੋਰ ਸ਼ੋਰ ਨਾਲ ਚੰਡੀ ਦੀ ਵਾਰ ਦਾ ਪਾਠ ਕਰਦੇ ਸਨ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜੇ ਚੰਡੀ ਦੀ ਵਾਰ ਗੁਰੂ ਸਾਹਿਬ ਜੀ ਰਚਨਾ ਹੀ ਨਹੀਂ ਤੇ ਗੁਰੂ ਸਾਹਿਬ ਦੇ ਸਿੱਖ ਗੁਰੂ ਸਾਹਿਬ ਦੇ ਕਾਲ ਵਿੱਚ ਉਹਦਾ ਇਤਨੀ ਸ਼ਰਧਾ ਨਾਲ ਪਾਠ ਕਰਦੇ ਸਨ ਤੇ ਗੁਰੂ ਸਾਹਿਬ ਉਹਨਾਂ ਨੂੰ ਵਰਜਿਤ ਨਹੀਂ ਸਨ ਕਰਦੇ। ਸੋ ਮੈਂ ਇਹ ਦੇਖਿਆ ਹੈ ਕਿ ਇਹ ਵਿਦਵਾਨ ਭ੍ਰਾਮਿਕ ਸਥਿਤੀ ਵਿੱਚ ਹਨ ਤੇ ਆਪਣੇ ਇਹਨਾਂ ਦੇ ਮਨ ਦੀ ਦੁਵਿਧਾ ਜਿਹੜੀ ਹੈ ਉਹ ਸਾਰੀ ਕੌਮ ਵਿੱਚ ਦੁਵਿਧਾ ਜਿਹੜੀ ਉਹ ਪੈਦਾ ਕਰ ਰਹੇ ਨੇ ਉਹਦੇ ਨਾਲ।
ਹੁਣ ਜਿਹੜੇ ਆਧੁਨਿਕ ਦਸ਼ਮ ਗ੍ਰੰਥ ਦੇ ਵਿਰੋਧੀ ਵਿਦਵਾਨ ਹਨ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਡਾਕਟਰ ਰਤਨ ਸਿੰਘ ਜੱਗੀ ਦੀ ਜਿਹੜੀ ਸ਼ਬਦਾਵਲੀ ਹੈ ਭਾਵੇਂ ਕਿ ਉਹਨਾਂ ਨੇ ਵਿਰੋਧ ਕੀਤਾ ਪਰ ਇੱਕ ਤਹਿਜ਼ੀਬ ਵਾਲੀ ਹੈ, ਜਾਂ ਸ਼ਮਸ਼ੇਰ ਸਿੰਘ ਅਸ਼ੋਕ ਜੀ ਦਾ ਆਪਣੇ ਜ਼ਿਕਰ ਕੀਤਾ, ਅੱਜ ਜਿਹੜੇ ਆਧੁਨਿਕ ਵਿਰੋਧੀ ਨੇ ਦਸ਼ਮ ਗ੍ਰੰਥ ਦੇ ਉਹਨਾਂ ਦੀ ਸ਼ਬਦਾਵਲੀ ਦਾ ਸਾਰੇ ਪੰਥ ਨੂੰ ਪਤਾ ਉਸਦਾ ਜ਼ਿਕਰ ਸੀ ਕੀ ਕਰਨਾ। ਲੇਕਿਨ ਹੁਣ ਇੱਕ ਨਵੀਂ ਗੱਲ ਕਹੀ ਜਾ ਰਹੀ ਹੈ ਕਿ ਦਸ਼ਮ ਗ੍ਰੰਥ ਦੀ ਰਚਨਾ, ਜਿਵੇਂ ਹੁਣੇ ਹੁਣੇ ਹੀ ਕਿਸੇ ਕਥਾਵਾਚਕ ਨੇ ਟੀਵੀ ਚੈਨਲ ਤੇ ਦਿੱਲੀ ਤੋਂ ਗੁਰਦੁਆਰੇ ਤੋਂ ਪ੍ਰਸਾਰਣ ਚ ਗੱਲ ਕਹੀ ਹੈ ਕਿ ਬਈ ਦਸ਼ਮ ਗ੍ਰੰਥ 1857 ਚ ਅੰਗਰੇਜ਼ਾਂ ਦੇ ਵੇਲੇ ਹੋਂਦ ਵਿਚ ਆਇਆ।
ਮੈਂ ਇਹੋ ਜਿਹੇ ਲੋਕਾਂ ਨੂੰ ਕਹਾਂ ਕਿ ਵਿਦਵਾਨ ਤੇ ਕਹਿਣ ਤੋਂ ਹੀ ਮੈਨੂੰ ਕੋਈ ਝਿਜਕ ਮਹਿਸੂਸ ਹੁੰਦੀ ਹੈ, ਮੈਂ ਇਸ ਨਹੀਂ ਕਹਿੰਦਾ ਕਿ ਮੈਨੂੰ ਸ਼ਰਮ ਆਉਂਦੀ ਹੈ, ਪਰੰਤੂ ਝਿਜਕ ਮਹਿਸੂਸ ਹੁੰਦੀ ਹੈ ਇਹੋ ਜਿਹੇ ਲੋਕਾਂ ਨੂੰ ਵਿਦਵਾਨ ਕਹਿਣ। ਮੈਂ ਇਹ ਦੇਖਿਆ ਹੈ, ਥੋੜਾ ਜਿਹਾ ਚਿੰਤਨ ਮੈਂ ਕੀਤਾ ਹੈ, ਇਹਦੇ ਤੇ ਲਿਖਿਆ ਵੀ ਹੈ, ਥੋੜਾ ਚਿੰਤਨ ਵਿਚਾਰਿਆ ਵੀ ਹੈ। ਔਰ ਮੈਂ ਇੱਕ PhD ਦਾ ਮੇਰਾ ਸਟੂਡੈਂਟ ਵੀ ਹੈ ਜਿਸ ਨੂੰ ਮੈਂ ਇਹ ਵਿਸ਼ਾ ਦਿੱਤਾ, 18ਵੀਂ ਸਦੀ ਦੇ ਸਿੱਖ ਸਾਹਿਤ ਉੱਤੇ ਸ੍ਰੀ ਦਸ਼ਮ ਗ੍ਰੰਥ ਦਾ ਪ੍ਰਭਾਵ। ਇਹ ਵਿਦਵਾਨ ਜਿਹੜਾ ਗ੍ਰੰਥ ਚੁੱਕੇ ਤਾਂ ਦੇਖਣ, ਸਮੱਸਿਆ ਕਿੱਥੇ ਆ ਗਈ ਕਿ ਇਹ ਗ੍ਰੰਥਾਂ ਦੇ ਵੈਰੀ ਹਨ। ਗ੍ਰੰਥਾਂ ਦਾ ਵੈਰੀ ਤਾਂ ਵਿਦਿਆ ਦਾ ਵੈਰੀ ਹੁੰਦਾ, ਗ੍ਰੰਥ ਦਾ ਵੈਰੀ ਕਦੇ ਵਿਦਵਾਨ ਤਾਂ ਹੁੰਦਾ ਹੀ ਨਹੀਂ। ਗੁਰਬਿਲਾਸ ਪਾਤਸ਼ਾਹ 6ਵੀਂ ਨੂੰ ਗਾਲਾਂ, ਗੁਰਬਿਲਾਸ ਪਾਤਸ਼ਾਹ 10ਵੀਂ ਨੂੰ ਗਾਲਾਂ, ਦਸਮ ਗ੍ਰੰਥ ਨੂੰ ਗਾਲਾਂ। ਤੋਂ ਜੇ ਇਹਨਾਂ ਗ੍ਰੰਥਾਂ ਦੇ ਦਰਸ਼ਨ ਕਰਨ ਤੇ ਪਤਾ ਲੱਗ ਜਾਵੇ, ਸ੍ਰੀ ਗੁਰੂ ਸੋਭਾ ਜਿਹੜੀ ਹੈ ਉਹ 1716 ਦੇ ਆਸ ਪਾਸ ਦੀ ਰਚਨਾ ਹੈ। ਸ੍ਰੀ ਗੁਰੂ ਸੋਭਾ ਦੇ ਸਾਰੇ ਛੰਦ ਜਿਹੜੇ ਨੇ ਉਹ ਦਸਮ ਗ੍ਰੰਥ ਵਿੱਚੋਂ ਆਏ ਨੇ। ਦਸਮ ਗ੍ਰੰਥ ਦਾ ਉਹਦੇ ਉੱਤੇ ਵਿਆਪਕ ਪ੍ਰਭਾਵ ਹੈ, ਭਿੰਨ ਭਿੰਨ ਸਭ ਕਰ ਜਾਣਾ, ਜਿਵੇਂ ਅਸੀਂ ਪੜ੍ਹਦੇ ਹਾਂ ਬਚਿੱਤਰ ਨਾਟਕ ਵਿੱਚ, ਤਿਵੇਂ ਹੀ ਉਸਨੇ ਗੁਰੂ ਨੂੰ ਇੱਕ ਜੋਤ ਦੱਸਣ ਵਾਸਤੇ ਸ੍ਰੀ ਗੁਰੂ ਸੋਭਾ ਵਿੱਚ ਲਿਖਿਆ ਹੋਇਆ ਹੈ। ਜਿਹੜਾ ਅਸੀਂ ਇਹ ਬਾਗੜਦੰਗ ਝਾਗੜਦੰਗ ਰਾਗੜਦੰਗ ਵਾਲੇ ਜਿਹੜੇ ਤਰਾਨੇ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਚੇ ਨੇ, ਹੂਬ ਹੂ ਉਸਨੇ ਰਚਿਤ ਕਰਕੇ ਆਪਣੇ ਜਿਹੜੇ ਨੇ ਤਰਾਨੇ ਉਸ ਕਿਸਮ ਦੇ ਸ੍ਰੀ ਗੁਰੂ ਸੋਭਾ ਵਿੱਚ ਪਾਏ ਹੋਏ ਨੇ। ਜਿਹੜਾ ਅਸੀਂ ਪੜ੍ਹਦੇ ਹਾਂ ਭਲਭਾਗ ਭਲਾ ਹਰ ਸੰਭਲ ਕੇ ਹਰ ਜੂ ਹਰਿਮੰਦਰ ਆਵੇਗੇ, ਤੋ ਉਹਨੇ ਇਸ ਪੈਟਰਨ ਦੇ ਉੱਤੇ ਕਵਿਤਾ ਬਣਾਈ ਹੈ, ਗੜ ਆਨੰਦ ਫੇਰ ਵਸਾਵੇਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਵਿੱਚ। ਤੋ ਇਸੇ ਤਰ੍ਹਾਂ ਸ੍ਰੀ ਗੁਰਬਿਲਾਸ ਪਾਤਸ਼ਾਹ 10ਵੀਂ ਸੁੱਖਾ ਸਿੰਘ ਦਾ, ਕੋਇਰ ਸਿੰਘ ਦਾ, ਉਹਨਾਂ ਨੇ ਬਾਣੀ ਕੋਟ ਕੀਤੀ ਹੋਈ ਦਸਮ ਗ੍ਰੰਥ ਦੀ ਇਤਨੀ। 1769 ਦੇ ਵਿੱਚ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ। ਕੇਸਰ ਸਿੰਘ ਛਿੱਬਰ ਉਹ ਕਿਹੜੀ ਰਚਨਾ ਹੈ ਦਸਮ ਗ੍ਰੰਥ ਦੀ ਜਿਹਦੇ ਵਿੱਚੋਂ ਕੁਝ ਨਾ ਕੁਝ ਕੋਟ ਨਹੀਂ ਕਰਦਾ ਆਪਣੀ ਰਚਨਾ ਚ, ਔਰ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਲਿਖ ਕੇ ਕੋਟ ਕਰਦਾ ਹੈ। ਕੇਸਰ ਸਿੰਘ ਛਿੱਬਰ ਦਸਮ ਗ੍ਰੰਥ ਦੀ ਸੰਪਾਦਨਾ ਉੱਤੇ ਇਤਨਾ ਕੁਝ ਲਿਖਦਾ ਹੈ 1769 ਵਿੱਚ, ਤੇ ਇਹ ਉਸ ਨੂੰ 120 ਸਾਲ ਹੋਰ ਪਿੱਛੇ ਲਿਆ ਕੇ ਕਹਿੰਦੇ ਨੇ ਕਿ 1857 ਤੋਂ ਪਹਿਲਾਂ ਇਹ ਗ੍ਰੰਥ ਹੀ ਨਹੀਂ ਸੀ, ਦਸਮ ਗ੍ਰੰਥ ਹੈ ਹੀ ਨਹੀਂ ਸੀ। ਤੋ ਮੈਂ ਇਹ ਸਮਝਦਾ ਵੀ ਇਹ ਕੋਈ ਵਿਦਵਤਾ ਵਾਲੀ ਗੱਲ ਤਾਂ ਨਹੀਂ ਹੈ, ਇਹ ਤੇ ਇੱਕ ਐਵੇਂ ਫਜ਼ੂਲ ਕਿਸਮ ਦਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼। ਜਿਹੜੇ ਜਿਹੜੇ ਬੰਦੇ ਹੁਣ ਵਿਦਵਾਨ ਜਿਹੜੇ ਅਸੀਂ ਕਹਿੰਦੇ ਹਾਂ ਨਾ ਵਿਦਵਾਨ, ਵਸ ਵਿੱਚ ਕੀ ਹੈ ਕਿ ਇਹਨਾਂ ਵਿੱਚੋਂ ਵਿਦਵਾਨ ਕੋਈ ਨਹੀਂ ਹੈ, ਜਿਹੜੇ ਦਸਮ ਗ੍ਰੰਥ ਤੇ ਕਿੰਤੂ ਕਰਨ ਵਾਲੇ ਨੇ ਵਿਦਵਾਨ ਨਹੀਂ ਹੈ ਕੋਈ। ਵਿਦਵਾਨ ਦੀ ਤੇ ਆਪਣੀ ਇੱਕ ਸ਼ਾਲੀਨ ਭਾਸ਼ਾ ਹੁੰਦੀ ਹੈ, ਵਿਦਵਾਨ ਜੇ ਕਿਸੇ ਚੀਜ਼ ਦਾ ਵਿਰੋਧ ਵੀ ਕਰਦਾ ਤੇ ਉਹਦਾ ਇੱਕ ਤਰੀਕਾ ਹੁੰਦਾ ਹੈ। ਮੈਂ ਡਾਕਟਰ ਰਤਨ ਸਿੰਘ ਜੱਗੀ ਪ੍ਰੋਜੈਕਟ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਐਸੋਸੀਏਟਿਡ ਰਹੇ ਨੇ, ਮੈਂ ਉਹਨਾਂ ਨਾਲ ਰਿਹਾ ਵਾਂ, ਕਦੇ ਵੀ ਉਹ ਬਹੁਤ ਸਤਿਕਾਰ ਨਾਲ ਦਸਮ ਗ੍ਰੰਥੀ ਬਾਣੀ ਦਾ ਨਾਮ ਲੈਂਦੇ ਸਨ, ਪਰੰਤੂ ਹੁਣ ਕਾਲਾ ਅਫਗਾਨਾ ਜਾਂ ਇਹ ਜਿਸ ਕਿਸਮ ਦੀਆਂ ਗਾਲਾਂ ਕਰਦੇ ਨੇ ਕਿ ਇਹ ਤੇ ਮੈਂ ਸਮਝਦਾ ਵੀ ਕੋਈ ਵਿਦਵਾਨਾਂ ਵਾਲੀ ਗੱਲ ਨਹੀਂ ਹੈ, ਨਾ ਹੀ ਇਹ ਵਿਦਵਾਨਾਂ ਵਾਲੀ ਗੱਲ ਜਿਹੜੀ ਹੈ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਰ ਰਹੇ ਨੇ, ਕਿਉਂਕਿ ਪਹਿਲੀ ਗੱਲ ਤੇ ਮੈਨੂੰ ਇਹ ਹੀ ਬੜਾ ਕਿੰਤੂ ਹੈ ਕਿ ਪ੍ਰੋਫੈਸਰ ਕਿਉਂ ਲਿਖਦੇ ਨੇ। ਮੈਨੂੰ ਤੇ ਸਮਝ ਨਹੀਂ ਆਉਂਦੀ ਵੀ 17 ਸਾਲ ਯੂਨੀਵਰਸਿਟੀ ਦੀ ਸੇਵਾ ਕਰਕੇ ਕੋਈ ਪ੍ਰੋਫੈਸਰ ਬਣਦਾ ਤੇ ਆਪਣੇ ਨਾਮ ਨਾਲ ਲਿਖਦੇ ਨੇ। ਜੇ ਸੰਗੀਤ ਦੇ ਵਿਦਵਾਨ ਹੁੰਦੇ ਤੇ ਮੈਂ ਤਾਂ ਵੀ ਕਹਿ ਦਿੰਦਾ ਵੀ ਇਹ ਸੰਗੀਤ ਦੇ ਵਿਦਵਾਨ ਹਨ, ਠੀਕ ਹੈ, ਪਰੰਤੂ ਮੈਂ ਤੇ ਕੋਈ ਐਸਾ ਰਾਗ ਵਿੱਚ ਗਾਇਆ ਇਹਨਾਂ ਦਾ ਕੋਈ ਅੱਜ ਤੱਕ ਸ਼ਬਦ ਸੁਣਿਆ ਨਹੀਂ ਵੀ ਜਿਸ ਨੂੰ ਮੈਂ ਇਹ ਕਹਿ ਸਕਾਂ, ਕਿਉਂਕਿ ਮੈਨੂੰ ਸੰਗੀਤ ਸੁਣਨ ਦਾ ਸ਼ੌਕ ਹੈ ਤੇ ਮੈਂ ਤੇ ਕਿਤੇ ਐਸਾ ਸੁਣਿਆ ਨਹੀਂ ਵੀ ਕੋਈ ਐਸੀ ਇਹਨਾਂ ਨੇ ਕੋਈ ਚੀਜ਼ ਲਿਖੀ ਹੋਵੇ। ਸੋ ਇਹਨਾਂ ਦਾ ਮੈਂ ਇੱਕ ਲੈਕਚਰ ਭੋਪਾਲ ਵੀ ਦਸਮ ਗ੍ਰੰਥ ਦੇ ਵਿਰੁੱਧ ਸੁਣਿਆ ਸੀ ਤੇ ਮੈਂ ਇਹਨਾਂ ਨੂੰ ਮਿਲਣਾ ਵੀ ਚਾਹੁੰਦਾ ਸੀ, ਪਰ ਇਹ ਐਸੇ ਵਿਅਕਤੀ ਕੋਲ ਠਹਿਰੇ ਸਨ ਕਿ ਜਿਹਦੇ ਕੋਲ ਜਾਣ ਤੋਂ ਹੀ ਮੈਨੂੰ ਲੱਗਦਾ ਸੀ ਝਿਜਕ ਮਹਿਸੂਸ ਹੁੰਦੀ ਸੀ ਵੀ ਨਹੀਂ ਮੈਂ ਇਹਦੇ ਘਰ ਨਹੀਂ ਜਾ ਸਕਦਾ, ਉਸ ਅਜਿਹੇ ਵਿਅਕਤੀ ਕੋਲ ਠਹਿਰੇ ਸੀ, ਇਸ ਕਰਕੇ ਮੈਂ ਜਾ ਨਹੀਂ ਸਕਿਆ। ਉੱਥੇ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਤੋੜ ਮਰੋੜ ਕੇ ਕਹਾਣੀਆਂ ਪੇਸ਼ ਕੀਤੀਆਂ ਨੇ ਉਹ ਕੋਈ ਵਿਦਵਾਨ ਨਹੀਂ ਕਰ ਸਕਦਾ। ਵਿਦਵਾਨ ਨੇ ਤੇ ਤੱਥਾਂ ਦੇ ਆਧਾਰ ਤੇ ਚੱਲਣਾ ਹੁੰਦਾ ਤੇ ਤੱਥਾਂ ਦੇ ਆਧਾਰ ਉੱਤੇ ਹੀ ਉਸਨੂੰ ਚੱਲਣਾ ਚਾਹੀਦਾ। ਸੋ ਇਸ ਕਰਕੇ ਇਹ ਜਿਹੜੇ ਵਿਦਵਾਨ ਹੁੰਦੇ ਹਨ ਇਹਨਾਂ ਕੋਲ ਵਿਦਵਤਾ ਨਹੀਂ ਹੈ ਜਿਹਨਾਂ ਨੂੰ ਅਸੀਂ ਵਿਦਵਾਨ ਮੰਨ ਰਹੇ ਹਾਂ, ਇਹ ਵਿਦਵਾਨ ਨਹੀਂ ਹਨ ਬੇਸਿਕਲੀ। ਇਹ ਤੇ ਸਿਰਫ ਸ਼ੰਕੇ ਖੜੇ ਕਰ ਸਕਦੇ ਨੇ, ਗਾਲਾਂ ਕਰ ਸਕਦੇ ਨੇ, ਬੁਰੀ ਲੈਂਗੁਏਜ ਜਿਹੜੀ ਹੈ ਉਹ ਵਰਤ ਸਕਦੇ ਨੇ। ਵਿਦਵਾਨਾਂ ਵਾਲੀ ਇਹਨਾਂ ਦੀ ਭਾਸ਼ਾ ਹੀ ਨਹੀਂ ਹੈ। ਅਸੀਂ ਚਰਚਾ ਕਰ ਰਹੇ ਸੀ ਭਾਈ ਮਨੀ ਸਿੰਘ ਦੀ ਚਿੱਠੀ ਵਾਲੀ, ਤੋ ਇਹਨਾਂ ਨੇ ਨਿੱਬ ਦਾ ਸ਼ੰਕਾ ਖੜਾ ਕੀਤਾ ਜਿਹੜਾ ਕਿ ਮੈਂ ਨਿੱਬ ਉਸ ਸਮੇਂ ਹੋਂਦ ਵਿੱਚ ਆ ਚੁੱਕੀ ਸੀ। ਦੂਜੀ ਗੱਲ ਇਹ ਕਿ ਇੱਕ ਚੀਜ਼ ਹੋਰ ਵੇਖਣ ਵਾਲੀ ਹੈ, ਖਾਸ ਦਸਖਤੀ ਪੱਤਰ, ਗੁਰੂ ਜੀ ਦੇ ਬਹੁਤ ਸਾਰੇ ਹੁਕਮਨਾਮੇ ਤੇ ਭਾਈ ਮਨੀ ਸਿੰਘ ਦੀ ਚਿੱਠੀ, ਇਹ ਤਕਰੀਬਨ ਇੱਕੋ ਜਿਹੀ ਕਲਮਨਾ ਲਿਖੀਆਂ ਗਈਆਂ ਹਨ। ਡਾਕਟਰ ਰਤਨ ਸਿੰਘ ਜੱਗੀ ਨੇ ਕੋਈ ਸਾਇੰਟੀਫਿਕ ਤਰੀਕਾ ਵੀ ਨਹੀਂ ਵਰਤਿਆ ਕਿ ਇਹ ਸਾਬਤ ਕਰ ਦੇਣ ਕਿ ਇਹ ਕਲਮ ਹੈ ਜਾਂ ਨਿੱਬ ਹੈ। ਜਿੱਥੋਂ ਤੱਕ ਸਵਾਲ ਹੈ, ਠੀਕ ਇਸੇ ਤਰ੍ਹਾਂ ਦੀ ਕਲਮ ਜਿਹੜੀ ਹੈ, ਖਾਸ ਦਸਖਤੀ ਪੱਤਰ ਜਿਹੜੇ ਨੇ ਉਹਨਾਂ ਦੀ ਕਲਮ ਤੇ ਭਾਈ ਮਨੀ ਸਿੰਘ ਦੇ ਪੱਤਰ ਦੀ ਕਲਮ ਮਿਲਦੀ ਹੈ, ਉਹਨੂੰ ਵੀ ਕਿਹਾ ਜਾਂਦਾ ਕਿ ਤੀਰ ਦੀ ਮੁਖੀ ਨਾਲ ਲਿਖੇ ਹੋਏ ਨੇ, ਭਾਵ ਮੈਟਲ ਦੀ ਨਿੱਬ ਨਾਲ ਲਿਖੇ ਗਏ ਨੇ ਕਿਸੇ ਨੂੰ। ਤੇ ਭਾਈ ਕਾਨ ਸਿੰਘ ਨਾਭਾ ਕਹਿੰਦੇ ਨੇ ਕਿ ਗੁਰੂ ਜੀ ਦੇ ਇਹ ਖਾਸ ਦਸਖਤੀ ਪੱਤਰ ਤੇ ਉਹਨਾਂ ਦੇ ਹੁਕਮਨਾਮੇ ਇਹ ਇੱਕੋ ਕਲਮ ਨਾਲ ਲਿਖੇ ਗਏ ਨੇ, ਇੱਕੋ ਜੀ ਕਲਮ ਵਰਤੀ ਗਈ ਹੈ। ਸੋ ਇਹ ਸੰਦੇਹ ਉਹਨਾਂ ਦਾ ਨਿਰਮੂਲ ਹੈ। ਜੇ ਉਸ ਵੇਲੇ ਨਿੱਬ ਵੀ ਹੁਣ ਚਾ ਚੁੱਕੀ ਸੀ ਤੇ ਦੂਜੀ ਗੱਲ ਇਹ ਵੇ ਕਿ ਇਹ ਅਜੇ ਕੋਈ ਇਹਨਾਂ ਨੇ ਸਾਇੰਟੀਫਿਕ ਪਰਖ ਉਹਦੀ ਕੀਤੀ ਨਹੀਂ ਕਿ ਇਹ ਨਿੱਬ ਨਾਲ ਲਿਖੀ ਗਈ ਹੈ ਜਾਂ ਕਲਮ ਨਾਲ ਲਿਖੀ ਗਈ ਹੈ। ਜੇ ਨਿੱਬ ਨਾਲ ਵੀ ਲਿਖੀ ਗਈ ਹੈ ਤਾਂ ਨਿੱਬ ਉਸ ਵੇਲੇ ਹੋਂਦ ਵਿੱਚ ਆ ਚੁੱਕੀ ਸੀ। ਦੂਜੀ ਗੱਲ ਇਹਨਾਂ ਨੇ ਕਿਹਾ ਕਿ ਇਹ ਪੱਤਰ ਜਿਹੜਾ ਹੈ ਇਹ ਵਿਯੋਗਾਤਮਕ ਵਿਧੀ ਨਾਲ ਲਿਖਿਆ ਗਿਆ, ਭਾਵ ਪਦ ਜਿਹੜੇ ਨੇ ਉਹ ਅੱਖਰ ਸ਼ਬਦ ਜਿਹੜੇ ਨੇ ਵੱਖ ਵੱਖ ਕੀਤੇ ਗਏ ਨੇ, ਜਦੋਂ ਕਿ ਉਸ ਵੇਲੇ ਲੜੀਵਾਰ ਲਿਖਣ ਦੀ ਪਰੰਪਰਾ ਸੀ। ਇਹ ਵੀ ਉਹਨਾਂ ਦਾ ਵਹਿਮ ਹੈ। ਛੇਵੇਂ ਪਾਤਸ਼ਾਹ ਦਾ ਹੁਕਮਨਾਮਾ ਹੈ ਬਹੁਤ ਪਹਿਲਾਂ ਦਾ ਜਿਹੜਾ ਕਿ ਵਿਯੋਗਾਤਮਕ ਵਿਧੀ ਨਾਲ ਲਿਖਿਆ ਹੋਇਆ ਹੈ, ਸੰਯੋਗਾਤਮਕ ਵਿਧੀ ਨਾਲ ਨਹੀਂ। ਇਸੇ ਤਰ੍ਹਾਂ ਸਾਨੂੰ ਕੁਝ ਹੁਕਮਨਾਮੇ ਮਿਲ ਜਾਂਦੇ ਨੇ। ਫਿਰ ਕੀ ਹੈ ਕਿ 1800 ਕੁਛ ਦਾ ਹੁਕਮਨਾਮਾ ਹੈ ਪਟਨਾ ਸਾਹਿਬ ਦਾ ਜਿਹੜਾ ਸੰਯੋਗਾਤਮਕ ਵਿਧੀ ਨਾਲ ਲਿਖਿਆ ਹੋਇਆ ਹੈ। ਤੋ ਇਹ ਕੋਈ ਪੈਰਾਮੀਟਰ ਨਹੀਂ ਹੈ ਪੁਰਾਤਨਤਾ ਕਿਸੇ ਚੀਜ਼ ਦੀ ਸਿੱਧ ਕਰਨ ਲਈ, ਇਹ ਪੈਰਾਮੀਟਰ ਗਲਤ ਹੈ। ਇਹ ਤੇ ਲਿਖਣ ਵਾਲੇ ਤੇ ਡਿਪੈਂਡ ਕਰਦਾ ਹੈ। ਜਿੱਥੋਂ ਤੱਕ ਸਵਾਲ ਹੈ ਕਿ ਭਾਈ ਮਨੀ ਸਿੰਘ ਦੀ ਲਿਖਤ ਇਹੋ ਜਿਹੀ ਨਹੀਂ ਹੋ ਸਕਦੀ, ਤੋ ਮੈਂ ਸਮਝਦਾ ਵੀ ਡਾਕਟਰ ਰਤਨ ਸਿੰਘ ਜੱਗੀ ਬਹੁਤ ਵਿਦਵਾਨ ਹਨ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਲਿਖਤ ਕੋਈ ਬਹੁਤ ਅੱਛੀ ਹੈ। ਮੈਂ ਤਾਂ ਕਈ 10ਵੀਂ ਪਾਸ ਦੇਖੇ ਨੇ ਕਿ ਜਿਨ੍ਹਾਂ ਦੀ ਲਿਖਤ ਮੇਰੇ ਨਾਲ ਵੀ ਚੰਗੀ ਤੇ ਡਾਕਟਰ ਰਤਨ ਸਿੰਘ ਜੱਗੀ ਨਾਲ ਬਹੁਤ ਚੰਗੀ ਹੈ, ਉਹ ਵਿਦਵਾਨ ਹਨ। ਉਹਨਾਂ ਦੀ ਆਪਣੀ ਲਿਖਤ ਵੀ ਜੇ ਹੁਣ ਕੋਈ ਕਹੇ, ਉਹਨਾਂ ਦੀ ਲਿਖਤ ਵੇਖ ਕੇ ਕੋਈ ਕਹੇ ਕਿ ਐਡੀਆਂ ਇਹਨਾਂ ਨੇ ਇਤਨੀਆਂ ਕਿਤਾਬਾਂ ਲਿਖੀਆਂ ਹੋਣਗੀਆਂ, ਇਤਨੇ ਵੱਡੇ ਵਿਦਵਾਨ ਹਨ, ਤੇ ਜੇ ਉਹਨਾਂ ਦੇ ਪੈਰਾਮੀਟਰ ਲਾ ਦੇਵੇ ਤੇ ਮੈਂ ਸਮਝਦਾ ਵੀ ਉਹ ਕਹੇਗਾ ਵੀ ਨਹੀਂ, ਇਹ ਸ਼ਾਇਦ 8ਵੀਂ 10ਵੀਂ ਪਾਸ ਵਿਅਕਤੀ ਕੋਈ ਹੋਵੇਗਾ ਜਿਹਨੂੰ ਬਹੁਤਾ ਲਿਖਣਾ ਪੜ੍ਹਨਾ ਨਹੀਂ ਆਉਂਦਾ। ਜੇ ਕੋਈ ਮੇਰੀ ਵੀ ਆਪਣੀ ਹੈਂਡ ਰਾਈਟਿੰਗ ਦੇਖੇਗਾ, ਲਿਖਤ ਦੇਖੇਗਾ, ਤੇ ਸ਼ਾਇਦ ਉਹ ਇਸ ਨਤੀਜੇ ਤੇ ਜੇ ਪੈਰਾਮੀਟਰ ਜੱਗੀ ਜੀ ਵਾਲਾ ਲੱਗ ਜਾਏ ਤੇ ਉਹ ਕਹੇਗਾ ਵੀ ਨਹੀਂ, ਇਹ ਬੰਦਾ ਬਹੁਤ ਪੜ੍ਹਿਆ ਲਿਖਿਆ ਨਹੀਂ ਹੋਣਾ। ਪਰੰਤੂ ਮੈਂ ਇੱਕ ਦੇਹਰਾਦੂਨ ਦੇ ਵਿੱਚ ਇੱਕ ਕਲਰਕ ਦੇਖਿਆ ਹੈ ਕਿ ਉਹ ਅਗਰ ਕੁਝ ਲਿਖ ਦੇਵੇ ਤੇ ਬੰਦਾ ਇਹ ਪਹਿਚਾਣ ਨਹੀਂ ਸਕਦਾ ਵੀ ਇਹ ਛਾਪੇਖਾਨੇ ਚ ਪ੍ਰਿੰਟ ਹੋਇਆ ਹੋਇਆ ਕਿ ਇਹ ਹੱਥ ਨਾਲ ਲਿਖਿਆ ਗਿਆ ਹੈ। ਸੋ ਇਹ ਉਹਨਾਂ ਦੇ ਜਿਹੜੇ ਆਧਾਰ ਬਣਾਏ ਹੋਏ ਹਨ ਉਹ ਗਲਤ ਹਨ।
ਡਾਕਟਰ ਸਾਹਿਬ, ਹੁਣ ਤੱਕ ਜਿਹੜੀ ਆਪ ਜੀ ਵੱਲੋਂ ਸਮਗਰ ਚਰਚਾ ਕੀਤੀ ਗਈ ਹੈ
ਜੀ,
ਡਾਕਟਰ ਰਤਨ ਸਿੰਘ ਜੱਗੀ ਦੀ ਥੀਸਿਸ ਦੇ ਜਵਾਬ ਵਿੱਚ
ਜੀ,
ਤੇ ਦਸ਼ਮ ਗੰਧ ਦੀ ਪ੍ਰਮਾਣਿਕਤਾ ਭਾਵੇਂ ਉਸਦੇ ਹੋਰ ਦੂਸਰੇ ਸੋਰਸ ਗ੍ਰੰਥਾਂ ਦੇ ਪ੍ਰਮਾਣ ਹਨ ਜਾਂ ਜੱਗੀ ਜੀ ਦੀ ਥੀਸਿਸ ਦੇ ਜਵਾਬ ਵਜੋਂ ਆਪ ਜੀ ਨੇ ਹੁਣ ਤੱਕ ਚਰਚਾ ਕੀਤੀ, ਲੇਕਿਨ ਜਿੱਥੇ ਜਾ ਕੇ ਜੱਗੀ ਜੀ ਜਾਂ ਅੱਜ ਦੇ ਆਧੁਨਿਕ ਵਿਦਵਾਨ ਇਹ ਗੱਲ ਕਰਦੇ ਹਨ ਕਿ ਵੀ ਇਸ ਦੀ ਰਚਨਾਵਾਂ ਦੇ ਵਿੱਚ ਅਸ਼ਲੀਲਤਾ ਹੈ ਜਾਂ ਪੌਰਾਣਿਕ ਕਥਾਵਾਂ ਦਾ ਜਿਹੜਾ ਇਸ ਵਿੱਚ ਅੰਸ਼ ਹੈ, ਤੇ ਜੇ ਆਪ ਜੀ ਦੀ ਗੱਲ ਮੰਨ ਲਈ ਜਾਏ ਕਿ ਵੀ ਇਹ ਗੁਰੂ ਸਾਹਿਬ ਨੇ ਲਿਖੀ, ਚਲੋ ਮੰਨ ਲਿਆ ਕਿ ਪ੍ਰਮਾਣਿਕਤਾ ਦੇ ਆਧਾਰ ਤੇ ਤੁਸੀਂ ਕਹਿੰਦੇ ਹੋ ਕਿ ਗੁਰੂ ਸਾਹਿਬ ਦੀ ਰਚਨਾ ਹੈ, ਤੇ ਕੀ ਲੋੜ ਸੀ ਗੁਰੂ ਸਾਹਿਬ ਨੂੰ ਇਹ ਚੰਡੀ ਚਰਿੱਤਰ ਰਚਨ ਦੀ, ਦੇਵੀ ਦੇਵਤਿਆਂ ਦੀ ਕਹਾਣੀਆਂ, ਇਹ ਚੰਡੀ ਦੀ ਵਾਰ ਅੱਜ ਅਸੀਂ ਚਲੋ ਇਹ ਵੀ ਮੰਨਦੇ ਹਾਂ ਕਿ ਵੀ ਇਹ ਸਾਡੀ ਅਰਦਾਸ ਦੀ ਪਹਿਲੀ ਪੌੜੀ ਅਰਦਾਸ ਦਾ ਚੰਡੀ ਦੀ ਵਾਰ ਹਿੱਸਾ ਹੈ। ਲੇਕਿਨ ਚੰਡੀ ਦੀ ਵਾਰ ਜਾਂ ਚਰਿੱਤਰ ਉਪਖਿਆਨ ਇਹਦਾ ਕੀ ਰਚਨਾ ਮੰਤਵ ਕੀ ਹੋਏਗਾ? ਜੇ ਗੁਰੂ ਸਾਹਿਬ ਨੇ ਰਚੀ ਤਾਂ ਕੀ ਰਚਨਾ ਮੰਤਵ ਹੋਏਗਾ?
ਮੈਂ ਪਹਿਲਾਂ ਚੰਡੀ ਚਰਿੱਤਰ ਦੀ ਗੱਲ ਕਰ ਲਵਾਂਗਾ। ਬਚਿੱਤਰ ਨਾਟਕ ਜਿਹੜੀ ਆਤਮ ਕਥਾ ਭਾਗ ਹੈ, ਆਤਮ ਕਥਾ ਜਿੱਥੇ ਸਮਾਪਤ ਕੀਤੀ ਗਈ ਹੈ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦਾ ਕਵੀ ਕਹਿ ਲੈਣਾ। ਕਵੀ ਜੀ ਕਹਿੰਦੇ ਹਨ ਕਿ ਮੈਂ ਹੁਣ ਅਵਤਾਰ ਕਥਾਵਾਂ ਜਿਸ ਤਰ੍ਹਾਂ ਪੁਰਾਣੇ ਬਜ਼ੁਰਗਾਂ ਤੋਂ ਸੁਣੀਆਂ ਨੇ ਪ੍ਰਚਲਿਤ ਨੇ, ਉਹ ਅਵਤਾਰਾਂ ਦੀਆਂ ਕਥਾਵਾਂ ਅੱਗੇ ਲਿਖਾਂਗਾ। ਪਰ ਫਿਰ ਕਹਿੰਦੇ ਨੇ ਕਿ ਮੈਂ ਪਹਿਲਾਂ ਦੇਵੀ ਚਰਿੱਤਰ ਲਿਖਾਂਗਾ। ਇਹ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਦੇਵੀ ਚਰਿੱਤਰ ਪਹਿਲਾਂ ਕਿਉਂ ਤੇ ਅਵਤਾਰ ਪਿੱਛੇ ਕਿਉਂ। ਜਿੱਥੋਂ ਤੱਕ ਮੈਂ ਸਮਝਿਆ ਹੈ ਉਹ ਇਹ ਵੇਖ ਕੇ ਉਹ ਨਾਰੀ ਜਿਹੜੀ ਕਿ ਸਦੀਆਂ ਤੋਂ ਦਬੀ ਹੋਈ ਸੀ ਹਿੰਦੁਸਤਾਨ ਵਿਚ, ਜਿਸ ਨੂੰ ਅਬਲਾ ਬਣਾ ਕੇ ਰੱਖਿਆ ਹੋਇਆ ਸੀ, ਦਸਮ ਗ੍ਰੰਥ ਦਾ ਇੱਕ ਪ੍ਰਯੋਜਨ ਉਸ ਨਾਰੀ ਸ਼ਕਤੀ ਦਾ ਉਥਾਨ ਕਰਨਾ ਹੈ। ਇਸ ਕਰਕੇ ਉਹ ਪੁਰਸ਼ ਅਵਤਾਰਾਂ ਨਾਲੋਂ ਨਾਰੀ ਨੂੰ ਪ੍ਰਾਥਮਿਕਤਾ ਦੇ ਕੇ ਚੰਡੀ ਚਰਿੱਤਰ ਪਹਿਲਾਂ ਲਿਖਦੇ ਨੇ। ਹੁਣ ਅਸੀਂ ਦੇਖੀਏ ਕਿ ਚੰਡੀ ਚਰਿੱਤਰ ਸਿਰਫ ਪੌਰਾਣਿਕ ਨਹੀਂ ਹੈ, ਚੰਡੀ ਚਰਿੱਤਰ ਪਹਿਲਾਂ ਜਿਹੜਾ ਹੈ ਉਹ ਉਕਤੀ ਵਿਲਾਸ ਹੈ। ਚੰਡੀ ਚਰਿੱਤਰ ਸ੍ਰੀ ਗੁਰੂ ਜੀ ਨੇ ਹਿੰਦੁਸਤਾਨ ਦੇ ਜਿਹੜੇ ਲੋਕ ਸਨ, ਜਿਹਦਾ ਮੈਟੀਰੀਅਲ ਤਾਂ ਉਹਨਾਂ ਕੋਲ ਹਿੰਦੁਸਤਾਨ ਦੇ ਸਨ, ਸਾਡੇ ਬਜ਼ੁਰਗ ਜਿਹੜੇ ਸਨ, ਜਿਹੜੇ ਸਿੰਘ ਸਜੇ, ਬੈਕਗਰਾਉਂਡ ਤੇ ਉਹਨਾਂ ਦੀ ਇਹ ਵੇ ਕਿ ਉਹ ਸਮਾਜ ਵਿਚੋਂ ਆਏ ਸਨ ਬਹੁਤੇ। ਹੁਣ ਉਹਨਾਂ ਨੇ ਜਿਹੜੀਆਂ ਬਜ਼ੁਰਗਾਂ ਤੋਂ ਕਹਾਣੀਆਂ ਸੁਣੀਆਂ ਹੋਈਆਂ ਸਨ ਦੇਵੀ ਦੀਆਂ, ਉਹਨਾਂ ਕਹਾਣੀਆਂ ਦੇ ਆਧਾਰ ਤੇ ਇਹ ਉਹਨਾਂ ਨੂੰ ਦੱਸਣਾ ਕਿ ਭਾਈ ਦੇਵੀ ਕਿਤਨੀ ਤਾਕਤਵਰ ਹੋ ਸਕਦੀ ਹੈ, ਨਾਰੀ ਕਿਤਨੀ ਤਾਕਤਵਰ ਹੋ ਸਕਦੀ ਹੈ। ਇਹ ਉਹਨਾਂ ਨੇ ਉਹਨਾਂ ਪ੍ਰਸੰਗਾਂ ਵਿੱਚ ਹੀ ਲੈਣਾ ਸੀ ਜਿਸ ਤਰ੍ਹਾਂ ਉਹਨਾਂ ਨੇ ਅਵਤਾਰਾਂ ਦੇ ਪ੍ਰਸੰਗ ਲਏ ਨੇ ਕਿ ਔਰ ਸਾਰੇ ਅਵਤਾਰਾਂ ਨੂੰ ਯੁੱਧ ਵਿੱਚ ਖੜਾ ਕਰਤਾ ਹੈ। ਬੁੱਧ ਨੂੰ ਕੌਣ ਕਹੇਗਾ ਕਿ ਉਸਨੇ ਯੁੱਧ ਕੀਤਾ ਹੈ? ਜੈਨ ਮਹਾਵੀਰ ਜੈਨ ਨੂੰ ਕੌਣ ਕਹੇਗਾ ਕਿ ਅਰਿਹੰਤ ਜਿਹੜਾ ਹੈ, ਜਿਹੜਾ ਕਿ ਤੀਰਥੰਕਰ ਹੈ, ਉਹ ਯੁੱਧ ਵਿੱਚ ਖੜਾ, ਉਹ ਤਾਂ ਅਹਿੰਸਾਵਾਦੀ ਹੈ। ਇਹਨਾਂ ਅਵਤਾਰਾਂ ਨੂੰ ਖੜਾ ਕਿਸ ਨੇ ਕੀਤਾ ਹੈ? ਇਹਨਾਂ ਨੂੰ ਇਹਨਾਂ ਅਵਤਾਰ ਇਹ ਪੁਰਾਣਾਂ ਦੀਆਂ ਕਹਾਣੀਆਂ ਜਾਂ ਇਤਿਹਾਸ ਦੇ ਪ੍ਰਸੰਗਾਂ ਵਿੱਚ ਇਤਨੇ ਵੱਡੇ ਫੇਰ ਬਦਲ ਕੋਈ ਕਵੀ ਨਹੀਂ ਕਰ ਸਕਦਾ। ਇਹ ਜਦੋਂ ਕਰਦੇ ਨੇ ਅਵਤਾਰੀ ਪੁਰਸ਼ ਕਰਦੇ ਨੇ, ਜਿਹੜੇ ਗੁਰੂ ਪੈਗੰਬਰ ਨੇ ਉਹ ਹੀ ਸਿਰਫ ਇਤਨੇ ਵੱਡੇ ਪਰਿਵਰਤਨ ਕਰਨ ਲਈ ਅਧਿਕਾਰ ਪ੍ਰਾਪਤ ਹੁੰਦੇ ਨੇ। ਤੋ ਅਵਤਾਰਾਂ ਦੀਆਂ ਕਥਾਵਾਂ ਤੋਂ ਪਹਿਲਾਂ ਉਹਨਾਂ ਨੇ ਦੇਵੀ ਚਰਿੱਤਰ ਲਿਖੇ ਤੇ ਦੇਵੀ ਚਰਿੱਤਰ ਜਿਹੜਾ ਹੈ ਉਹ ਪੌਰਾਣਿਕ ਬਾਅਦ ਵਿੱਚ ਆਇਆ। ਪਹਿਲਾਂ ਉਹਨਾਂ ਨੇ ਲਿਖਿਆ ਉਕਤੀ ਵਿਲਾਸ, ਉਕਤੀ ਵਿਲਾਸ ਮੇਰੇ ਵਿਜ਼ਨ ਦੀ ਨਾਰੀ ਕੀ ਹੈ, ਦੇਵੀ ਕੌਣ ਹੈ। ਪੁਰਾਣ ਵਿੱਚ ਦੇਵੀ ਜੀ ਦੀ ਜਿਹੜੀ ਕਥਾ ਉਹ ਤੇ ਲਿਖ ਹੀ ਦੇਵਾਂਗੇ, ਪਰੰਤੂ ਵਾਸਤਵ ਵਿੱਚ ਮੈਂ ਦੇਵੀ ਕਿਹਨੂੰ ਸਮਝਣਾ, ਮੇਰੇ ਵਿਜ਼ਨ ਦੀ ਨਾਰੀ ਕਿਹੜੀ ਹੈ? ਉਹ ਅਬਲਾ ਨਹੀਂ ਹੈ ਨਾਰੀ, ਉਹ ਸਬਲਾ ਹੈ, ਉਹ ਕਟਾਰੀ ਹੈ, ਉਹ ਤਲਵਾਰ ਹੈ, ਉਹ ਵਾਹਿਗੁਰੂ ਤੋਂ ਪੈਦਾ ਹੋਈ ਵਾਹਿਗੁਰੂ ਦਾ ਰੂਪ ਹੈ ਤੇ ਉਹ ਉੱਥੇ ਉਹਨਾਂ ਰਾਕਸ਼ਸਾਂ ਦਾ ਸੰਘਰਸ਼ ਕਰ ਸਕਦੀ ਹੈ ਜਿਨ੍ਹਾਂ ਦਾ ਰਾਕਸ਼ਸਾਂ ਦਾ ਸੰਘਰਸ਼ ਕਰਨ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਵੀ ਕਾਮਯਾਬ ਨਹੀਂ ਹੋ ਸਕਿਆ। ਇਹ ਮੈਂ ਸਮਝਦਾ ਹਾਂ ਵੀ ਦੁਨੀਆਂ ਦੇ ਕਿਸੇ ਸਾਹਿਤ ਵਿੱਚ, ਸਾਹਿਤਕ ਗ੍ਰੰਥ ਵਿੱਚ ਨਾਰੀ ਨੂੰ ਇਤਨਾ ਉੱਚਾ ਸਥਾਨ ਨਹੀਂ ਦਿੱਤਾ ਗਿਆ ਜਿਤਨਾ ਦਸਮ ਗ੍ਰੰਥ ਵਿੱਚ ਦਿੱਤਾ ਗਿਆ ਹੈ। ਹੁਣ ਉਕਤੀ ਵਿਲਾਸ ਤੋਂ ਬਾਅਦ, ਉਕਤੀ ਵਿਲਾਸ ਦਾ ਭਾਵ ਗੁਰੂ ਸਾਹਿਬ ਦੇ ਵਿਜ਼ਨ ਦੀ, ਕਵੀ ਦੇ ਵਿਜ਼ਨ ਦੀ ਨਾਰੀ ਕੀ ਚੀਜ਼ ਹੈ। ਉਸ ਤੋਂ ਬਾਅਦ ਉਹਨਾਂ ਨੇ ਫਿਰ ਉਸ ਨਾਰੀ ਦਾ ਪੌਰਾਣਿਕ ਪ੍ਰਸੰਗ ਸਿਰਜਿਆ ਕਿ ਪੁਰਾਣਾਂ ਵਿੱਚ ਇਸ ਨਾਰੀ ਨੇ ਇਹ ਕਮਾਲ ਕੀਤੇ ਹੋਏ ਨੇ। ਉਹ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਪਹਿਲਾਂ ਜਿਹੜਾ ਹੈ ਉਹ ਸੰਸਕ੍ਰਿਤ ਰਾਜ ਚ ਰਚਨਾ ਹੈ ਉਹਨਾਂ ਦੀ, ਜਿਹਦੇ ਉੱਤੇ ਸੰਸਕ੍ਰਿਤ ਦੀ ਸ਼ਬਦਾਵਲੀ ਤੇ ਜਿਹੜੀ ਬ੍ਰਜ ਭਾਸ਼ਾ ਵਗੈਰਾ ਦਾ ਪ੍ਰਭਾਵ ਹੈ। ਉਸ ਤੋਂ ਬਾਅਦ ਉਹਨਾਂ ਨੇ ਅਸੀਂ ਪੰਜਾਬੀ ਲੋਕ ਖਾਸ ਕਰਕੇ ਜਿਹੜੀ ਕਿ ਰੀੜ ਦੀ ਹੱਡੀ ਸਨ ਸਿੱਖ ਦੇ, ਸਿੱਖ ਧਰਮ ਦੀ, ਉਹਨਾਂ ਦੇ ਪੜ੍ਹਨ ਵਾਸਤੇ ਫਿਰ ਉਸ ਨੂੰ ਦੁਬਾਰਾ ਉਸੇ ਕਹਾਣੀ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਿਆ ਤਾਂ ਕਿ ਸਿੱਖ ਚੰਗੀ ਤਰ੍ਹਾਂ ਪੜ੍ਹ ਸਮਝ ਸਕਣ ਤੇ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਦੇਵੀ ਕੀ ਚੀਜ਼ ਹੈ, ਨਾਰੀ ਕੀ ਚੀਜ਼ ਹੈ। ਹੁਣ ਇਹ ਚੀਜ਼ ਅਸੀਂ ਇੱਕ ਕਮਾਲ ਦੀ ਚੀਜ਼ ਅਸੀਂ ਦਸਮ ਗ੍ਰੰਥ ਵਿੱਚ ਦਰਸ਼ਨ ਹੁੰਦੇ ਨੇ। ਦਸਮ ਗ੍ਰੰਥ ਵਿੱਚ ਦੋ ਥਾਵਾਂ ਤੇ ਜਿਹੜਾ ਨਾਰੀ ਦੇ ਚਰਿੱਤਰ ਦੀ ਗੱਲ ਹੁੰਦੀ ਹੈ ਤੇ ਚਰਿੱਤਰ ਕਿਹੜਾ, ਕਾਮੁਕ ਚਰਿੱਤਰ। ਕਾਮੁਕ ਚਰਿੱਤਰ ਪਹਿਲਾਂ ਕਿੱਥੇ ਹੁੰਦਾ ਹੈ? ਕ੍ਰਿਸ਼ਨ ਅਵਤਾਰ ਚ ਰਾਸਲੀਲਾ, ਜਿੱਥੇ ਗੋਪੀਆਂ ਦੀ ਰਾਸਲੀਲਾ ਸ਼ੁਰੂ ਹੁੰਦੀ ਹੈ। ਗੋਪੀਆਂ ਦੀ ਰਾਸਲੀਲਾ ਤੋਂ ਪਹਿਲਾਂ ਸ੍ਰੀ ਗੁਰੂ ਜੀ ਨੇ ਕੀ ਲਿਖਿਆ? ਦੇਵੀ ਉਸਤਤ। ਗੋਪੀਆਂ ਦੀ ਜਿਹੜੀ ਰਾਸਲੀਲਾ ਗੋਪੀ ਕ੍ਰਿਸ਼ਨ ਦੀ ਹੈ, ਗੋਪੀਆਂ ਤੇ ਕ੍ਰਿਸ਼ਨ ਦੀ ਰਾਸਲੀਲਾ ਵਿੱਚ ਕਾਮੁਕ ਸਵਰੂਪ ਨਾਰੀ ਦਾ ਪ੍ਰਗਟ ਹੋਣਾ ਹੈ। ਇਸ ਕਰਕੇ ਸ੍ਰੀ ਗੁਰੂ ਜੀ ਨੇ ਕਿਹਾ ਕਿ ਇਹ ਪ੍ਰਸੰਗ ਵਸ ਪ੍ਰਸੰਗ ਪੂਰਾ ਕਰਨ ਵਾਸਤੇ ਮੈਂ ਲਿਖ ਰਿਹਾ, ਪਰੰਤੂ ਨਾਰੀ ਮੇਰੇ ਵਿਜਨ ਦੀ ਇਹ ਨਹੀਂ ਹੈ। ਦੇਵੀ ਉਸਤਤ ਉਹਨਾਂ ਨੇ ਪਹਿਲਾਂ ਲਿਖ ਕੇ ਨਾਰੀ ਦੀ ਫਿਰ ਭਰਪੂਰ ਪ੍ਰਸ਼ੰਸਾ ਕੀਤੀ ਕਿ ਨਾਰੀ ਉਹ ਕਾਮਕ ਗੋਪੀ ਨਹੀਂ ਹੈ, ਵਸ ਵਿੱਚ ਨਾਰੀ ਇਹ ਚੀਜ਼ ਹੈ। ਇਸੇ ਤਰ੍ਹਾਂ ਜਦੋਂ ਚਰਿਤ੍ਰੋਪਾਖਿਆਨ ਦੀ ਰਚਨਾ ਕੀਤੀ ਹੈ, ਚਰਿਤ੍ਰੋਪਾਖਿਆਨ ਨੂੰ ਥੋੜਾ ਜਿਹਾ ਅਸੀਂ ਤਿੰਨ ਚਾਰ ਭਾਗਾਂ ਵਿੱਚ ਵੰਡ ਲਈਏ। ਪਹਿਲਾ ਭਾਗ ਜਿਹੜਾ ਹੈ ਉਹ ਹੈ ਨਾਰੀ ਉਸਤਤ, ਦੇਵੀ ਉਸਤਤ ਜਿਵੇਂ ਰਾਸਲੀਲਾ ਵਿੱਚ ਹੈ, ਰਾਸਲੀਲਾ ਤੋਂ ਪਹਿਲਾਂ ਹੈ, ਤਿਵੇਂ ਹੀ ਇੱਥੇ ਵੀ ਨਾਰੀ ਦਾ ਕਾਮੁਕ ਰੂਪ ਆਉਣਾ ਸੀ। ਇਸ ਕਰਕੇ ਕਵੀ ਨੇ ਕੀ ਕੀਤਾ ਕਿ ਪਹਿਲਾਂ ਦੇਵੀ ਉਸਤਤ ਕਿ ਵਾਸਤਵ ਵਿੱਚ ਇਹ ਕਾਮੁਕ ਨਾਰੀ ਜਿਹੜੀ ਹੈ ਨਾ, ਕਾਮ ਵਿੱਚ ਇੰਡਲਜ ਨਾਰੀ, ਇਹ ਨਾਰੀ ਦਾ ਅਸਲ ਰੂਪ ਨਹੀਂ ਹੈ। ਨਾਰੀ ਦਾ ਅਸਲ ਰੂਪ ਤੇ ਇਹ ਦੇਵੀ ਰੂਪ ਹੈ ਜਿੱਥੇ ਉਹ ਰਾਕਸ਼ਸਾਂ ਦਾ ਸੰਹਾਰ ਕਰ ਸਕਦੀ ਹੈ ਔਰ ਪੁਰਸ਼ ਨਾਲੋਂ ਬਲਸ਼ਾਲੀ ਹੈ। ਨਾਰੀ ਦੀ ਸ਼ਕਤੀ ਦੀ ਜਿਹੜਾ ਚਰਿਤ੍ਰੋਪਾਖਿਆਨ ਹੈ ਉਹਦੇ ਵਿੱਚ ਮੈਸੇਜ ਕੀ ਦਿੱਤਾ ਹੈ, ਨਾਰੀ ਚ ਨਹੀਂ ਬਲਵਾਨ ਹੈ, ਪਰੰਤੂ ਜਦੋਂ ਪੁਰਸ਼ ਸਮਾਜ ਉਸਨੂੰ ਕਾਮ ਵਿੱਚ ਇੰਡਲਜ ਕਰ ਦਿੰਦਾ ਹੈ, ਉਸ ਦੇ ਪੋਟੈਂਸ਼ੀਅਲ ਨੂੰ ਸਮਾਜ ਦੇ ਉਥਾਨ ਵਾਸਤੇ ਨਹੀਂ ਵਰਤਦਾ, ਤਾਂ ਉਸ ਵੇਲੇ ਉਹਦੀ ਸ਼ਕਤੀ ਨੂੰ ਦਬਾਇਆ ਨਹੀਂ ਜਾ ਸਕਦਾ, ਉਹ ਸ਼ਕਤੀ ਡਿਸਟਰਕਟਿਵ ਹੋ ਜਾਂਦੀ। ਇੱਕ ਪਾਸੇ ਉਹਦੀ ਸ਼ਕਤੀ ਦੀ ਤਸਵੀਰ ਹੈ ਕਿ ਕਿਤਨੀ ਕੰਸਟਰਕਟਿਵ ਸ਼ਕਤੀ ਹੈ, ਜਿੱਥੇ ਪੁਰਸ਼ ਦੀ ਪਹੁੰਚ ਨਹੀਂ ਹੈ ਉੱਥੇ ਨਾਰੀ ਦੀ ਪਹੁੰਚ ਹੈ। ਪਰੰਤੂ ਦੂਜੇ ਪਾਸੇ ਦੇਖਤਾ ਜੇ ਪੁਰਸ਼ ਸਮਾਜ ਜਿਹੜਾ ਰਾਜਾ ਹੈ, ਜਿੱਥੋਂ ਪ੍ਰਸੰਗ ਸ਼ੁਰੂ ਹੁੰਦਾ ਹੈ, ਕਹਾਣੀਆਂ ਸ਼ੁਰੂ ਹੁੰਦੀਆਂ ਨੇ, ਰਾਜਾ ਹੈ ਉਹਦਾ ਪੁੱਤਰ ਜਵਾਨ ਹਨਵੰਤ ਸਿੰਘ ਹੋ ਗਿਆ ਹੈ, ਤੇ ਰਾਜਾ ਜਿਹੜਾ ਹੈ ਇੱਕ ਹੁਣ ਜਿਹੜੀ ਜਿਸ ਲੜਕੀ ਦਾ ਵਿਆਹ ਉਸਦੇ ਲੜਕੇ ਨਾਲ ਹੋਣਾ ਚਾਹੀਦਾ ਉਸਨੂੰ ਉਹ ਯੁੱਧ ਕਰਕੇ ਵੀ ਆਪਣੀ ਪਤਨੀ ਬਣਾ ਲੈਂਦਾ ਹੈ, ਆਪਣੀ ਪਤਨੀ ਬਣਾ ਲੈਂਦਾ, ਤਾਂ ਇੱਥੋਂ ਪ੍ਰਸੰਗ ਸ਼ੁਰੂ ਹੋ ਜਾਂਦੇ ਨੇ। ਇੱਥੇ ਮੈਸੇਜ ਕੀ ਦਿੱਤਾ ਕਿ ਜਦੋਂ ਪੁਰਸ਼ ਆਪਣੇ ਬਲ ਦਾ ਦੁਰਉਪਯੋਗ ਕਰਕੇ ਨਾਰੀ ਨੂੰ ਕਾਮੁਕ ਵਸਤੂ ਬਣਾ ਦਿੰਦਾ ਹੈ, ਤਾਂ ਉਹਦੀ ਸ਼ਕਤੀ ਨੂੰ ਤਾਂ ਨਹੀਂ ਮਾਰ ਸਕਦਾ, ਉਹ ਸ਼ਕਤੀ ਜਿਹੜੀ ਹੈ ਸਮਾਜ ਦੇ ਉਥਾਨ ਦੀ ਜਗ੍ਹਾ ਤੇ ਡਿਸਟਰਕਟਿਵ ਕੰਮਾਂ ਵਿੱਚ ਲੱਗ ਜਾਂਦੀ ਹੈ, ਵਿਨਾਸ਼ਕਾਰੀ ਕੰਮਾਂ ਵਿੱਚ ਲਗਾ ਸਕਦੀ ਹੈ। ਨਾਰੀ ਸ਼ਕਤੀ ਨੂੰ ਦਬਾਇਆ ਨਹੀਂ ਜਾ ਸਕਦਾ, ਇਹ ਮੈਸੇਜ ਦਿੱਤਾ ਹੈ ਚਰਿੱਤਰਾਂ ਦੇ ਵਿੱਚ। ਅਗਲੀ ਚੀਜ਼ ਤੁਸੀਂ ਦੇਖੋਗੇ ਹੋਰ ਕਮਾਲ ਦਾ, ਅਗਲਾ ਦਾ ਭਾਗ, ਪਹਿਲਾ ਭਾਗ ਦੇਵੀ ਉਸਤਤ, ਦੂਜਾ ਰਾਜੇ ਮੰਤਰੀ ਭੂਪ ਸੰਵਾਦ, ਮੰਤਰੀ ਭੂਪ ਸੰਵਾਦ ਆ ਗਿਆ। ਇੱਥੇ ਇੱਕ ਬੜੀ ਕਮਾਲ ਦੀ ਗੱਲ ਹੈ ਜਿਹੜਾ ਅਸੀਂ ਕਹਿੰਦੇ ਹਾਂ ਵੀ ਇਹਦੇ ਵਿੱਚ ਅਸ਼ਲੀਲ ਪਦ ਹੈ, ਜੇ ਕਾਮ ਦਾ ਜ਼ਿਕਰ ਕਰਨਾ ਹੈ ਤਾਂ ਕਾਮ ਦੀ ਸ਼ਬਦਾਵਲੀ ਤਾਂ ਆਵੇਗੀ। ਦੂਜੀ ਚੀਜ਼ ਹੈ ਕਿ ਕਾਮਕ ਦੀ ਅਟਰੈਕਸ਼ਨ ਕਿਤਨੀ ਕੁ ਹੈ ਤੇ ਕਾਮ ਦਾ ਸਵਾਦ ਜਿਹੜਾ ਹੈ ਉਹ ਬੰਦੇ ਪੁਰਸ਼ ਨਾਰੀ ਕਿਤਨੇ ਸਵਾਦ ਨਾਲ ਕਿਸ ਤਰ੍ਹਾਂ ਭੋਗਦੇ ਨੇ, ਉਹ ਕਾਮ ਜਦੋਂ ਤੱਕ ਦੱਸਿਆ ਨਾ ਜਾਵੇ ਤੇ ਬੰਦਾ ਤੇ ਇਸਤਰੀ ਪੁਰਸ਼ ਜਿਹੜੇ ਨੇ ਉਹ ਕਾਮ ਵੱਲ ਕਿਉਂ ਦੌੜਦੇ ਨੇ ਉਹਦਾ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਉਸ ਦੀ ਲੈਂਗੁਏਜ ਆ ਜਾਣਾ ਕੋਈ ਬੁਰੀ ਗੱਲ ਨਹੀਂ ਹੈ। ਹਿੰਦੁਸਤਾਨ ਦੀ ਪਰੰਪਰਾ ਵਿੱਚ ਤੁਸੀਂ ਮੰਦਰਾਂ ਵਿੱਚ ਤੇ ਲਿੰਗ ਜਿਹੜਾ ਸਥਾਪਿਤ ਕੀਤਾ ਹੋਇਆ ਉਹਦੀ ਪੂਜਾ ਹੁੰਦੀ ਹੈ। ਜੇ ਹੁਣ ਕਹੀਏ ਵੀ ਇਹ ਅਸ਼ਲੀਲਤਾ ਹੈ ਤੇ ਹੁਣ ਅਸੀਂ ਤੇ ਕਹਿ ਲਵਾਂਗੇ ਅਸ਼ਲੀਲਤਾ, ਸਾਡੀ ਗੱਲ ਸਾਰੇ ਲੋਕ ਤਾਂ ਨਹੀਂ ਮੰਨਣਗੇ ਕਿ ਅਸ਼ਲੀਲਤਾ ਹੈ। ਫਿਰ ਕਾਮ ਦੀ ਤੇ ਪ੍ਰਵਾਨਗੀ ਜਿਹੜੀ ਹੈ ਗੁਰੂ ਸਾਹਿਬ ਦੇ ਸਾਹਮਣੇ ਸਾਰੇ ਲੋਕ, ਜੇ ਈਸਾਈ ਹੈ ਤੇ ਉਹ ਚਰਚ ਵਿੱਚ ਜਾ ਕੇ ਕਾਮ ਦੇ ਸੈਂਕਸ਼ਨ ਲਏਗਾ ਕਿ ਮੈਂ ਕਾਮ ਭੋਗਾਂਗਾ। ਅਸੀਂ ਜਦੋਂ ਆਨੰਦ ਕਾਰਜ ਜਿਸ ਨੂੰ ਅਸੀਂ ਕਹਿੰਦੇ ਹਾਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੁਆਲੇ ਅਸੀਂ ਲਾਵਾਂ ਉਹਨਾਂ ਦੀ ਹਜ਼ੂਰੀ ਚ ਪਾਠ ਕਰਕੇ ਲਾਵਾਂ ਲੈਂਦੇ ਹਾਂ, ਹੈ ਤੇ ਕਾਮ ਦੀ ਸੈਂਕਸ਼ਨ ਹੈ ਨਾ, ਕਾਮ ਤੋਂ ਕੌਣ ਬਚਿਆ ਹੋਇਆ ਹੈ। ਤੇ ਕਾਮ ਦੀ ਜਿਹੜੀ ਲੈਂਗੁਏਜ ਜਦੋਂ ਆਈ, ਜਿਹੜਾ ਰਾਈਟਰ ਹੈ ਉਸਨੇ ਬਹੁਤ ਹੀ ਵਿਵੇਕ ਨਾਲ ਉਸਨੇ ਇਸ ਲੈਂਗੁਏਜ ਦੀ ਜ਼ਿੰਮੇਵਾਰੀ ਆਪਣੇ ਤੇ ਨਹੀਂ ਲਈ, ਉਸਨੇ ਆਪਣੀ ਇਸ ਲੈਂਗੁਏਜ ਦੀ ਜ਼ਿੰਮੇਵਾਰੀ ਨਹੀਂ ਆਪਣੇ ਤੇ ਲਈ, ਉਸਨੇ ਇਹ ਜ਼ਿੰਮੇਵਾਰੀ ਇੱਕ ਮੰਤਰੀ ਦੇ ਉੱਤੇ ਪਾ ਦਿੱਤੀ, ਮੰਤਰੀਆਂ ਉੱਤੇ ਪਾ ਦਿੱਤੀ ਕਿ ਸਿਆਣੇ ਤੇ ਸੁਚੱਜੇ ਮੰਤਰੀ ਜਿਹੜੇ ਨੇ ਉਹ ਰਾਜੇ ਦੇ ਮਨ ਵਿੱਚੋਂ ਕਾਮ ਦਾ ਪ੍ਰਭਾਵ ਕਿਵੇਂ ਦੂਰ ਕਰ ਸਕਦੇ ਨੇ। ਅਸੀਂ ਇੱਕ ਚੀਜ਼ ਦੇਖੀਏ, ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਕਤਾ ਜਿਸ ਵਿਅਕਤੀ ਦੇ ਕੋਲ ਹੈ, ਉਹ ਵਿਅਕਤੀ ਜਿਸ ਦੇ ਕੋਲ ਇਹ ਸ਼ਕਤੀ ਆਏਗੀ ਉਹਦੇ ਕੋਲ ਸਰੀਰਕ ਬਲ ਵੀ ਆਉਣਾ ਹੈ। ਜਪਜੀ ਦੇ ਨਾਲ ਜਦੋਂ ਜਾਪ ਪੜੇਗਾ ਸਰੀਰਕ ਬਲ ਆ ਜਾਏਗਾ, ਅਕਾਲ ਉਸਤਤ ਪੜੇਗਾ ਸਰੀਰਕ ਬਲ ਆ ਜਾਏਗਾ, ਜਦੋਂ ਸਰੀਰਕ ਬਲ ਆ ਜਾਏਗਾ ਤਾਂ ਯੁੱਧ ਹੋਣਗੇ। ਅਵਤਾਰ ਜਿਵੇਂ ਅਵਤਾਰ ਯੁੱਧ ਵਿੱਚ ਖੜੇ ਦਿਖਾ ਦਿੱਤੇ ਨੇ, ਇਸੇ ਤਰ੍ਹਾਂ ਕਿਸੇ ਵੀ ਕਮਿਊਨਿਟੀ ਕੋਈ ਵਿਅਕਤੀ ਜਿਸ ਕੋਲ ਅਧਿਆਤਮਕ ਬਲ ਆ ਜਾਏਗਾ ਉਸਨੇ ਸੰਘਰਸ਼ ਬਦੀ ਦੇ ਵਿਰੁੱਧ ਜ਼ਰੂਰ ਕਰਨਾ ਹੈ। ਕੌਮ ਵੀ ਸੰਘਰਸ਼ ਕਰੇਗੀ, ਵਿਅਕਤੀ ਵੀ ਸੰਘਰਸ਼ ਕਰੇਗਾ, ਉਸ ਸੰਘਰਸ਼ ਦੇ ਵਿੱਚੋਂ ਕੀ ਨਿਕਲਦਾ, ਸੱਤਾ ਨਿਕਲਦੀ ਹੈ। ਔਰ ਜੇ ਉਸ ਰਾਜਨੀਤਿਕ ਸੱਤਾ ਪ੍ਰਾਪਤ ਹੋ ਜਾਂਦੀ ਹੈ ਉਸ ਵੇਲੇ ਕਾਮ ਸਭ ਤੋਂ ਵੱਡੀ ਬਿਮਾਰੀ ਜਿਹੜੀ ਹੈ ਉਹ ਆ ਕੇ ਜਿਹੜੇ ਸੱਤਾ ਤੇ ਅਸੀਨ ਲੋਕ ਨੇ ਉਹਨਾਂ ਨੂੰ ਗ੍ਰਸ ਲੈਂਦੀ ਹੈ, ਤੇ ਜਦੋਂ ਉਹ ਉਹਨਾਂ ਨੂੰ ਗ੍ਰਸ ਲੈਂਦੀ ਹੈ ਤਾਂ ਉਹ ਪਥ ਭ੍ਰਸ਼ਟ ਹੋ ਕੇ ਕਿਹੜੇ ਕਿਹੜੇ ਕੰਮ ਮੂਰਖਾਂ ਵਾਲੇ ਕਰਦੇ ਨੇ ਉਹ ਦਰਸਾਉਣ ਵਾਸਤੇ ਕਾਮੁਕ ਚਰਿੱਤਰ ਜਿਹੜੇ ਨੇ ਉਹ ਦੇ ਕੇ ਤੇ ਕਾਮੁਕ ਚਰਿੱਤਰ ਦੇ ਕੇ ਫਿਰ ਕਵੀ ਨੇ ਜਿੰਮੇਵਾਰੀ ਆਪਣੇ ਤੇ ਨਹੀਂ ਲਈ। ਉਸਨੇ ਕਿਹਾ ਕਿ ਤੇ ਸਿਆਣੇ ਮੰਤਰੀ ਨੇ ਜਿਹੜੇ ਰਾਜੇ ਨੂੰ, ਮੈਂ ਨਹੀਂ ਕਹਿ ਰਿਹਾ ਹਾਂ, ਇੱਥੇ ਮੰਤਰੀ ਕਹਿ ਰਹੇ ਨੇ, ਜਦੋਂ ਇਹ ਕਥਾਵਾਂ ਪੂਰੀਆਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਧਿਆਨ ਦੇਣਾ ਚਾਹੀਦਾ। ਅਗਲਾ ਕਿਹੜਾ ਚੈਪਟਰ ਹੈ? ਸਬੁੱਧੀ ਵਾਚ। ਸਬੁੱਧੀ ਵਾਚ ਦਾ ਮਤਲਬ ਸੱਦ ਬੁੱਧੀ, ਸਬੁੱਧੀ ਦਾ ਚੰਗੀ ਬੁੱਧੀ। ਇਹ ਮੰਤਰੀਆਂ ਨੇ ਜਦੋਂ ਇਹ ਕਹਾਣੀਆਂ ਸੁਣਾਈਆਂ ਤਾਂ ਸਦਬੁੱਧੀ ਆ ਗਈ, ਚੰਗੀ ਬੁੱਧੀ ਹੋ ਗਈ, ਬੁੱਧੀ ਵਿੱਚੋਂ ਕਾਮ ਸਾਰਾ ਨਿਕਲ ਗਿਆ। ਹੁਣ ਜਦੋਂ ਬੁੱਧੀ ਵਿੱਚੋਂ ਕਾਮ ਨਿਕਲ ਜਾਂਦੇ ਤੇ ਸਤਯੁਗ ਵਿੱਚ ਆ ਜਾਂਦਾ, ਉਹ ਹੀ ਮਨੁੱਖ ਜਿਹੜਾ ਪਹਿਲਾਂ ਕਲਯੁਗ ਵਿੱਚ ਖੜੋਤਾ ਸੀ ਉਹ ਹੀ ਮਨੁੱਖ ਸਤਯੁਗ ਵਿੱਚ ਆ ਜਾਂਦਾ। ਜਦੋਂ ਉਹ ਸਤਯੁਗ ਵਿੱਚ ਆ ਜਾਂਦਾ ਤਾਂ ਫਿਰ ਕੀ ਹੈ ਕਿ ਦੇਵਤਿਆਂ ਤੇ ਰਾਕਸ਼ਸਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਤੇ ਉਹ ਰਾਜਾ ਜਿਹਦੀ ਜਿਹਨੂੰ ਸਦਬੁੱਧੀ ਆ ਗਈ ਹੈ ਉਹ ਇੱਕ ਸਤਯੁਗੀ ਰਾਜਾ ਹੋ ਕੇ ਰਾਕਸ਼ਸਾਂ ਵਿਰੁੱਧ ਸੰਘਰਸ਼ ਕਰਦਾ। ਪਰੰਤੂ ਰਾਕਸ਼ਸਾਂ ਦੇ ਵਿਰੁੱਧ ਇਹ ਸੰਘਰਸ਼ ਤਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਬਾਲਾ ਨਾਲ ਆ ਕੇ ਪੁਰਸ਼ ਦੇ ਖੜੀ ਹੋ ਕੇ ਸੰਘਰਸ਼ ਨਹੀਂ ਕਰਦੇ। ਹੁਣ ਇਹ ਬਾਲਾ ਕੌਣ ਹੈ? ਬਾਲਾ ਕੋਈ ਦੇਵੀ ਨਹੀਂ ਹੈ, ਬਾਲਾ ਹੈ ਕੁਆਰੀ ਕੰਨਿਆ। ਬਾਲਾ ਦੇ ਅਰਥ ਸੰਸਕ੍ਰਿਤ ਡਿਕਸ਼ਨਰੀ ਤੁਸੀਂ ਦੇਖੋ, ਬਾਲਾ ਦਾ ਅਰਥ ਹੈ 16 ਸਾਲ ਤੋਂ ਘੱਟ ਉਮਰ ਦੀ ਲੜਕੀ ਜਿਹੜੀ ਕਿ ਵਿਆਹੀ ਨਹੀਂ ਹੈ। ਹੁਣ ਇਸ ਵਿਆਹੀ ਦਾ ਭਾਵ ਇਹ ਨਹੀਂ ਕਿ ਜਿਹਦਾ ਵਿਆਹ ਕਰਾਉਣਾ ਕੋਈ ਉਹ ਹੈ ਪਾਪ ਹੈ ਕੋਈ, ਇਹ ਦੱਸਿਆ ਕਿ ਇਸਤਰੀ ਨਾਰੀ ਜਿਹੜੀ ਪਵਿੱਤਰ ਹੈ, ਪਵਿੱਤਰ ਨਾਰੀ, ਪਵਿੱਤਰ ਨਾਰੀ ਜਦੋਂ ਆ ਕੇ ਸੰਘਰਸ਼ ਵਿੱਚ ਸ਼ਾਮਲ ਹੁੰਦੀ ਹੈ ਤਦੋਂ ਹੀ ਜਿਹੜਾ ਹੈ ਸੰਘਰਸ਼ ਵਿੱਚ ਕਾਮਯਾਬੀ ਪ੍ਰਾਪਤ ਹੁੰਦੀ ਹੈ। ਅਗਲਾ ਜਿਹੜਾ ਭਾਗ ਹੈ ਸਬੁੱਧੀ ਵਾਚ ਆਇਆ, ਇਸ ਕਰਕੇ ਅੱਗੇ ਕਵਿਓ ਵਾਚ ਆ ਗਿਆ ਕਿ ਹੁਣ ਮੇਰੀ ਇਹ ਬੇਨਤੀ ਹੈ ਕਿ ਪ੍ਰਭੂ ਜਿਹੜਾ ਹੈ ਇਹਨਾਂ ਜਿਹੜੀਆਂ ਬਿਮਾਰੀਆਂ ਹਨ ਇਹਨਾਂ ਤੋਂ ਮੈਨੂੰ ਤੇ ਮੇਰੇ ਸਿੱਖਾਂ ਨੂੰ ਜਿਹੜਾ ਹੈ ਬਚਾਈ ਰੱਖੇ, ਉਹਨਾਂ ਦੀ ਰੱਖਿਆ ਕਰੇ। ਇਹ ਸਾਰਾ ਕਿਤਨੇ ਵਧੀਆ ਸੀਕੁਐਂਸ ਵਿੱਚ ਪਰੋਈ ਹੋਈ ਰਚਨਾ ਹੈ ਕਿ ਇਸ ਨੂੰ ਪੜ੍ਹ ਕੇ ਇਸ ਨੂੰ ਸਮਝ ਕੇ ਤੇ ਬੰਦੇ ਨੂੰ ਸੁਆਦ ਆਉਂਦਾ, ਇਹਦੇ ਚ ਅਸ਼ਲੀਲਤਾ ਕੋਈ ਨਜ਼ਰ ਨਹੀਂ ਆਉਂਦੀ।
ਇਤਨਾ ਵੱਡਾ ਪ੍ਰਸੰਗ ਹੈ ਚਰਿੱਤਰ ਉਪਖਿਆਨ ਦਾ, ਲਗਭਗ 613 ਪੰਨਿਆਂ ਦਾ, ਤੇ ਮੂਲ ਚਰਿੱਤਰ ਉਪਖਿਆਨ ਜਿੱਥੋਂ ਮੰਤਰੀ ਭੂਪ ਸਿੰਘ ਆਂਦਰਵ ਹੁੰਦਾ
ਜੀ।
ਆਪ ਜੀ ਚਰਿੱਤਰ ਉਪਖਿਆਨ ਦੀ ਵਿਆਖਿਆ ਨੂੰ ਚੰਡੀ ਚਰਿੱਤਰ ਤੋਂ ਹੀ ਆਰੰਭ ਕਰ ਲੈਂਦੇ ਹੋ, ਉਸ ਤੋਂ ਬਾਅਦ ਉਸ ਚ 24 ਅਵਤਾਰ ਚਰਿੱਤਰ ਉਪਖਿਆਨ ਸਾਰੇ ਨੂੰ ਆਪ ਜੀ ਇੱਕ ਪ੍ਰਸੰਗ ਚ ਲੈ ਕੇ ਉਸ ਨੂੰ ਵਿਆਖਿਆ ਰਹੇ
ਜੀ।
ਲੇਕਿਨ ਜਿਹੜਾ ਛੋਟੇ ਛੋਟੇ ਵਿੱਚੋਂ ਦੀ ਚਰਿੱਤਰਾਂ ਦੀਆਂ ਕਹਾਣੀਆਂ ਨੂੰ ਪਿਕਅਪ ਕਰਕੇ ਜਾਂ ਉਹਨਾਂ ਕਹਾਣੀਆਂ ਦੇ ਵਿੱਚੋਂ 4-4 ਲਾਈਨਾਂ ਕੱਢ ਕੇ
ਜੀ
ਤੇ ਉਹਨਾਂ ਨੂੰ ਸਾਹਮਣੇ ਸੰਗਤ ਦੇ ਪੇਸ਼ ਕੀਤਾ ਜਾ ਰਿਹਾ
ਜੀ ਜੀ,
ਜੇ ਆਪ ਜੀ ਦੇ ਕੰਟੈਕਸਟ ਚ ਦੇਖੀਏ ਤੇ ਉਹ ਗਲਤ ਨੇ
ਜੀ। ਇਹਦੇ ਵਿੱਚ ਕੋਈ ਸੰਦੇਹ ਹੀ ਨਹੀਂ ਹੈ ਕਿਉਂਕਿ ਤੁਕਾਂ ਮਿਸ ਕੋਟ ਕੀਤੀਆਂ ਜਾ ਰਹੀਆਂ ਨੇ, ਠੀਕ ਉਹਨਾਂ ਨੂੰ ਕੋਟ ਵੀ ਨਹੀਂ ਕੀਤਾ ਜਾ ਰਿਹਾ। ਤੁਕਾਂ ਨੂੰ ਤੋੜ ਮਰੋੜ ਕੇ ਜਿਹੜੀਆਂ ਉਹਦੇ ਵਿੱਚ ਇਤਨੀਆਂ, ਇਹ ਕਿਉਂ ਨਹੀਂ ਸੁਣਾਉਂਦੇ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ, ਉਹ ਕਿਉਂ ਨਹੀਂ ਸੁਣਾਉਂਦੇ ਹਨ? ਜਿਹੜਾ ਕਿ ਮੈਂ ਸਮਝਦਾ ਕਿ ਅੱਜ ਸਾਰੇ ਵਿਸ਼ਵ ਵਾਸਤੇ ਸਲੋਗਨ ਹੋਣਾ ਚਾਹੀਦਾ ਨਿਜ ਨਾਰੀ ਕੇ, ਜਿੱਥੇ ਵੀ ਏਡਜ਼ ਦੀ ਗੱਲ ਹੋਵੇ ਉੱਥੇ ਵਿਸ਼ਵ ਵਿੱਚ ਸੰਦੇਸ਼ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਾਣਾ ਚਾਹੀਦਾ ਕਿ ਮੇਰੇ ਪਿਤਾ ਨੇ ਮੈਨੂੰ ਇਹ ਸਮਝਾਇਆ ਹੈ, ਨਿਜ ਨਾਰੀ ਸੋ ਨੇ ਤੁਮ ਨਿਤ ਨਿਤ ਵਧਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਓ। ਇਹ ਇਤਨੇ ਇਤਨਾ ਜਿਹੜੀ ਪ੍ਰੇਰਣਾ ਹੈ ਵਾਰ ਵਾਰ ਕਾਮ ਵਾਸਤੇ, ਜਦੋਂ ਉਹ ਕਹਿੰਦੀ ਹੈ ਕਿ ਕ੍ਰਿਸ਼ਨ ਭਗਵਾਨ ਪੂਜੇ ਹਨ ਪਰੰਤੂ ਉਹ ਵੀ ਗੋਪੀਆਂ ਨਾਲ ਕੇਅਰ ਕਰਦੇ ਸਨ, ਇਸ ਕਰਕੇ ਤੁਸੀਂ ਵੀ ਪੂਜਿਆ ਹੋ ਕੇ ਵੀ ਜੇ ਮੇਰੇ ਨਾਲ ਸੰਬੰਧ ਬਣਾਉਂਦੇ ਹੋ ਤੇ ਤੁਹਾਡੀ ਪੂਜਾ ਮਾਨਤਾ ਚ ਕੀ ਫਰਕ ਪਏਗਾ, ਫਿਰ ਵੀ ਤੁਸੀਂ ਪਵਿੱਤਰ ਰਹੋਗੇ ਸ਼੍ਰੀ ਕ੍ਰਿਸ਼ਨ ਵਾਂਗ। ਤੇ ਵਾਰ ਵਾਰ ਇਹ ਗੱਲ ਕਹਿੰਦੇ ਨੇ ਕਿ ਨਹੀਂ, ਕਾਮ ਜਿਹੜਾ ਹੈ ਨਰਕ ਵਿੱਚ ਲੈ ਜਾਂਦਾ, ਕਾਮ ਜਿਹੜਾ ਭੋਗਦਾ ਬੰਦਾ ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਇਸ ਕਰਕੇ ਇਸ ਕਾਮ ਵਿੱਚ ਕਦੇ ਨਹੀਂ ਪੈਣਾ ਚਾਹੀਦਾ। ਉਹ ਜਿਹੜੀਆਂ ਪ੍ਰੇਰਣਾ ਭਰੀਆਂ ਤੁਕਾਂ ਨੇ ਉਹਨਾਂ ਨੂੰ ਕਿਉਂ ਨਹੀਂ ਇਹ ਲੋਕ ਵੇਖਦੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਉਂਦੇ? ਇਹ ਵਿੱਚੋਂ ਵਿੱਚੋਂ ਪੰਕਤੀਆਂ ਥੋੜੀਆਂ ਜਿਹੀਆਂ ਜਿਹੜੀਆਂ ਨੇ ਉਹ ਕੱਢ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਕੰਮ ਕਰ ਰਹੇ ਨੇ।
ਸਭ ਦਸ਼ਮ ਗ੍ਰੰਥ ਦੇ ਇਤਨੇ ਵਿਸਥਾਰ ਵਿੱਚੋਂ ਹਲੀ ਬਹੁਤ ਸਾਰੇ ਸਵਾਲ ਆਪ ਜੀ ਦੇ ਲਈ ਨਿਕਲਨੇ ਹਨ
ਜੀ।
ਆਉਣ ਵਾਲੇ ਸਮੇਂ ਚ ਸ਼ਰੋਤਿਆਂ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ਵੀ ਅਸੀਂ ਆਪ ਜੀ ਕੋਲੋਂ ਲੈਣੇ ਹਨ
ਜੀ।
ਖਾਸ ਤੌਰ ਤੇ ਵਿਰੋਧੀ ਧਿਰ ਜਿਹੜੇ ਸਵਾਲ, ਦਸ਼ਮ ਗ੍ਰੰਥ ਦੀ ਵਿਰੋਧੀ ਧਿਰ ਜਿਹੜੀ ਸਵਾਲ ਆਪ ਜੀ ਦੇ ਲਈ ਜਾਂ ਦਸ਼ਮ ਗ੍ਰੰਥ ਬਾਰੇ ਆਪ ਜੀ ਵਰਗੀ ਵਿਚਾਰਧਾਰਾ ਗੁਰੂਕ੍ਰਿਤ ਜਿਹੜੇ ਆਪ ਜੀ ਕਹਿ ਰਹੇ ਹੋ ਬਹੁਤ ਸਾਰੇ ਸਵਾਲ ਕਰੇਗੀ ਆਪ ਜੀ। ਜਾਂਦੇ ਜਾਂਦੇ ਅਖੀਰ ਚ ਕੀ ਸੰਦੇਸ਼ ਦਸ਼ਮ ਗ੍ਰੰਥ ਦੇ ਕੰਟੈਕਸਟ ਵਿੱਚ, ਪ੍ਰੈਜੈਂਟ ਜਿਹੜਾ ਦਸ਼ਮ ਗ੍ਰੰਥ ਦਾ ਵਿਰੋਧ ਚੱਲ ਰਿਹਾ ਹੈ, ਇਸ ਨੂੰ ਸ਼ਰਧਾਵਾਨ ਸਿੱਖ ਸੰਗਤ ਕਿਸ ਰੂਪ ਚ ਫੇਸ ਕਰੇ, ਇਹ ਇੱਕ ਸੰਖੇਪ ਸੰਦੇਸ਼ ਆਪ ਜੀ ਪੰਥਕ ਦੇ ਸ਼ਰੋਤਿਆਂ ਲਈ।
ਮੈਂ ਤੇ ਨਿਵੇਦਨ ਕਰਾਂਗਾ ਵੀ ਸ਼ਰਧਾਵਾਨ ਵੀ ਤੇ ਵਿਵੇਕੀ ਸਿੱਖ ਵੀ, ਔਰ ਮੈਨੂੰ ਇਹ ਵਿਸ਼ਵਾਸ ਹੈ, ਹੁਣੇ ਵੀ ਮੇਰੀ ਕਿਸੇ ਨਾਲ ਥੋੜੇ ਦਿਨ ਪਹਿਲਾਂ ਕਿਤੇ ਚਰਚਾ ਹੋ ਰਹੀ ਸੀ, ਉਹ ਕਹਿਣ ਲੱਗਾ ਕਿ ਨੌਜਵਾਨ ਪੀੜ੍ਹੀ ਜਿਹੜੀ ਉਹ ਦਸ਼ਮ ਗ੍ਰੰਥ ਤੋਂ ਬੇਮੁੱਖ ਹੈ, ਤੇ ਜਿਹੜੇ ਬਜ਼ੁਰਗ ਹਨ ਤੇ ਸ਼ਰਧਾ ਵਾਲੇ ਅੰਧ ਵਿਸ਼ਵਾਸ ਵਾਲੇ ਲੋਕ ਹਨ ਉਹ ਦਸਮਗੜ ਦੇ ਹਮਾਇਤੀ ਹਨ। ਤਾਂ ਮੈਂ ਉਸਨੂੰ ਇਹ ਜਵਾਬ ਦਿੱਤਾ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਮੇਰੇ ਸਮੇਤ ਡਾਕਟਰ ਜੋਤ ਸਿੰਘ, ਡਾਕਟਰ ਹਰਪਾਲ ਸਿੰਘ ਪੰਨੂ, ਇਹ ਅਸੀਂ ਇਹਨਾਂ ਕਾਲਾ ਅਫਗਾਨਾਂ ਨਾਲੋਂ ਤੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਆਪਣੇ ਆਪ ਨੂੰ ਪ੍ਰੋਫੈਸਰ ਖਵਾਉਂਦੇ ਨੇ ਇਹਨਾਂ ਨਾਲੋਂ ਅਸੀਂ ਬਿਰਧ ਨਹੀਂ ਹਾਂ, ਇਹਨਾਂ ਨਾਲੋਂ ਜੀ ਜਵਾਨ ਹਾਂ, ਇਹ ਬਜ਼ੁਰਗ ਹਨ, ਅਸੀਂ ਜਵਾਨ ਹਾਂ ਇਹਨਾਂ ਨਾਲੋਂ। ਦੂਜੀ ਗੱਲ ਕਿ ਜਿਹੜੇ ਯੋਗਤਾ ਵਾਲੇ ਲੋਕ ਨੇ ਯੂਨੀਵਰਸਿਟੀਆਂ ਵਿੱਚ, ਜਿਹੜੇ ਧਰਮ ਅਧਿਐਨ ਵਿਭਾਗ, ਗੁਰੂ ਗ੍ਰੰਥ ਸਾਹਿਬ ਵਿਭਾਗ, ਜਿਹੜੇ ਕਿ ਸਿੱਖ ਸਟੱਡੀ ਦੇ ਡਿਪਾਰਟਮੈਂਟ ਨੇ, ਉਹਨਾਂ ਦੇ ਪ੍ਰੋਫੈਸਰ ਸਾਰੇ ਦੇ ਸਾਰੇ ਕਹਿ ਰਹੇ ਨੇ ਕਿ ਸ੍ਰੀ ਗੁਰੂ ਜੀ ਦੀਆਂ ਰਚਨਾਵਾਂ ਨੇ। ਤੇ ਜਿਹੜੇ ਲੋਕ ਸਾਡੀਆਂ ਯੂਨੀਵਰਸਿਟੀਆਂ ਵਿੱਚ ਬੈਠੇ ਵਿਰੋਧੀ ਲੋਕ ਵੀ ਹਨ, ਉਹਨਾਂ ਦਾ ਪਹਿਲਾਂ ਤੁਸੀਂ ਆਪ ਵੇਖੋ ਕਿ ਉਹਨਾਂ ਦਾ ਵਿਦਿਅਕ ਸਤਰ ਕੀ ਹੈ, ਕਿਸ ਕਿਸ ਸਤਹ ਤੇ ਉਹਨਾਂ ਦੇ ਕੀ ਰਚਨਾਵਾਂ ਹਨ ਤੇ ਕਿੰਨਾ ਕੁ ਉਹਨਾਂ ਕੋਲ ਜਿਹੜਾ ਵਿਦਿਆ ਦਾ ਭੰਡਾਰ ਹੈ। ਤੋ ਮੈਂ ਇਹ ਬੇਨਤੀ ਕਰਾਂਗਾ ਕਿ ਵਿਵੇਕੀ ਸਿੱਖ ਵੀ ਤੇ ਸ਼ਰਧਾਵਾਨ ਸਿੱਖ ਵੀ ਜਿਹੜਾ ਹੈ, ਜਦੋਂ ਇਸ ਨੂੰ ਪੜ੍ਹੇਗਾ, ਇਹਨੂੰ ਵਾਚੇਗਾ, ਧਿਆਨ ਨਾਲ ਸੁਣੇਗਾ, ਤਾਂ ਉਹ ਕਦੇ ਵੀ ਗੁੰਮਰਾਹ ਨਹੀਂ ਹੋਵੇਗਾ। ਇਸ ਗ੍ਰੰਥ ਨੂੰ ਉਹ ਜ਼ਰੂਰ ਸਤਿਕਾਰ ਦੇਵੇਗਾ। ਮੈਂ ਇੱਕ ਜਿਹੜੀ ਚੀਜ਼ ਆਪਣੇ ਜਿਹੜਾ ਮੇਰਾ ਕੰਕਲੂਜਨ ਹੈ ਉਹ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਦਾ ਗ੍ਰੰਥ ਹੈ, ਇਹਦੇ ਵਿੱਚ ਸਿੱਖੀ ਦੀ ਮਰਿਆਦਾ ਦੀ ਗੱਲ ਨਹੀਂ ਹੈ, ਇਹਦੇ ਵਿੱਚ ਮਾਨਵੀ ਮਰਿਆਦਾ ਹੈ। ਮਨੁੱਖ ਚੰਗਾ ਕਿਵੇਂ ਬਣਨਾ, ਕਿਵ ਸਚਿਆਰਾ ਹੋਈਆ, ਕਿਵ ਕੂੜੇ ਟੁੱਟੇ ਪਾਲ, ਇਹ ਮੈਂ ਸਮਝਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਕਸ਼ ਹੈ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵ ਜਾਤੀ ਦੇ ਉਠਾਣ ਵਾਸਤੇ ਹੈ, ਪਰੰਤੂ ਦਸਮ ਗ੍ਰੰਥ ਸਾਡਾ ਕੌਮੀ ਗ੍ਰੰਥ ਹੈ, ਜਿਸ ਨੇ ਜੋ ਅਧਿਆਤਮਕਤਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਕੀਤੀ ਹੈ ਉਸ ਨੂੰ ਦਸਮ ਗ੍ਰੰਥ ਨੇ ਚੈਨਲਾਈਜ਼ ਕਰਕੇ, ਉੱਥੋਂ ਅਸੀਂ ਸੰਤ ਬਣੇ ਸਾਂ, ਉਸ ਸ਼ਕਤੀ ਨੂੰ ਚੈਨਲਾਈਜ਼ ਕਰਕੇ ਉਸ ਨੇ ਸਾਨੂੰ ਸਿਪਾਹੀ ਦਾ ਰੂਪ ਦੇਣਾ। ਜਦੋਂ ਤੱਕ ਇਹ ਗ੍ਰੰਥ ਪੰਥ ਦੇ ਕੋਲ ਨਹੀਂ ਹੈ, ਪੰਥ ਇਹਦੀ ਬਾਣੀ ਨਹੀਂ ਪੜਦਾ, ਜੇ ਕੇਵਲ ਜਪਜੀ ਪੜਦਾ ਤੇ ਜਾਪ ਨਹੀਂ ਪੜਦਾ, ਉਹ ਸੰਤ ਤੇ ਬਣ ਜਾਏਗਾ, ਸੰਤ ਸਿਪਾਹੀ ਨਹੀਂ ਬਣ ਸਕੇਗਾ। ਸੰਤ ਸਿਪਾਹੀ ਦੇ ਨਿਰਮਾਣ ਵਾਸਤੇ ਇਹ ਦਸਮ ਗ੍ਰੰਥ ਜਿਹੜਾ ਹੈ ਉਹਦੀ ਬਾਣੀ ਪੜ੍ਹਨੀ, ਉਹਦੀ ਬਾਣੀ ਨੂੰ ਸਮਝਣਾ, ਇਹ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਇਹ ਸਾਡੇ ਵੀਰ ਜਿਹੜੇ ਗੁੰਮਰਾਹ ਹੋਏ ਹੋਏ ਨੇ ਉਹ ਆਪ ਦੇਖ ਲੈਣ ਕਿ ਜਿਹੜਾ ਖਾਲਸਾ ਪੰਥ ਹੈ ਉਹ ਹਮੇਸ਼ਾ ਦੋਹਾਂ ਗ੍ਰੰਥਾਂ ਦੀ ਬਾਣੀ ਪੜ੍ਹਦਾ ਰਿਹਾ ਹੈ, ਜਿਹੜਾ ਸਾਡਾ ਅਸੀਂ ਸਹਿਜਧਾਰੀ ਵਰਗ ਕਹਿੰਦੇ ਸਾਂ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸਨ। ਕਿਉਂ? ਕਿਉਂਕਿ ਉਹਨਾਂ ਨੇ ਸੰਤ ਸਿਪਾਹੀ ਵਾਲਾ ਖਾਲਸਾਈ ਰੂਪ ਜਿਹੜਾ ਸੀ ਉਹਨਾਂ ਨੇ ਨਾ ਧਾਰਨ ਕੀਤਾ ਸੀ, ਨਾ ਉਹਨਾਂ ਦਾ ਪ੍ਰਯੋਜਨ ਸੀ। ਜਿਸ ਨੇ ਇਸ ਨੂੰ ਪ੍ਰਯੋਜਨ ਖਾਲਸੇ ਤੱਕ ਪਹੁੰਚਣਾ ਜਿਹਦਾ ਪ੍ਰਯੋਜਨ ਹੈ, ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜਪਜੀ ਨਾਲ ਜਾਪ ਉਹਨੇ ਜ਼ਰੂਰ ਪੜ੍ਹਿਆ ਹੈ ਤੇ ਉਹਨੂੰ ਪੜ੍ਹਨਾ ਹੀ ਪਵੇਗਾ, ਤਾਂ ਹੀ ਉਹ ਸੰਤ ਸਿਪਾਹੀ ਵਾਲੀ ਪੂਰਨ ਲਾਈਫ ਜਿਹੜੀ ਹੈ ਉਹਦੀ ਪ੍ਰਾਪਤੀ ਉਹ ਕਰ ਸਕਦਾ ਹੈ। ਤੋ ਮੇਰਾ ਇਹ ਸਾਰਿਆਂ ਅੱਗੇ ਨਿਵੇਦਨ ਹੈ ਕਿ ਇੱਕ ਤਾਂ ਇਹ ਕਿ ਜਿਹੜੇ ਵਿਰੋਧੀ ਹੋਣ ਜਾਂ ਜਿਹੜੇ ਹਮਾਇਤੀ ਹੋਣ, ਭਾਸ਼ਾ ਜਿਹੜੀ ਹੈ ਉਹ ਸਾਡੀ ਬੜੀ ਸ਼ਾਲੀਨ ਹੋਣੀ ਚਾਹੀਦੀ ਹੈ। ਅਸ਼ਲੀਲ ਅਸੀਂ ਦੋਸ਼ ਲਾਉਂਦੇ ਹਾਂ ਦਸਮ ਗ੍ਰੰਥ ਉੱਤੇ ਕਿ ਅਸ਼ਲੀਲਤਾ ਹੈ, ਪਰੰਤੂ ਮੈਂ ਸਮਝਦਾ ਕਿ ਇਤਨੀਆਂ ਗੰਦੀਆਂ ਗਾਲਾਂ ਜਿਹੜੀਆਂ ਨੇ ਉਹ ਮੇਰੇ ਵਿਰੁੱਧ ਵੀ ਜਿਹੜੀਆਂ ਨੇ ਉਹ ਲਿਖੀਆਂ ਤੇ ਪ੍ਰਚਾਰੀਆਂ ਜਾਂਦੀਆਂ ਨੇ, ਝੂਠ ਪ੍ਰਚਾਰਿਆ ਜਾਂਦਾ। ਜਿਹੜਾ ਦਸਮ ਗ੍ਰੰਥ ਦਾ ਹਮਾਇਤੀ ਹੈ ਤੇ ਉਸਨੂੰ ਕਦੇ RSS ਦਾ ਏਜੰਟ, ਕਦੇ ਕਿਸੇ ਦਾ ਏਜੰਟ ਝੂਠ ਬੋਲ ਬੋਲ ਕੇ, ਤੇ ਉਸਨੂੰ ਜਿਹੜਾ ਸਾਡਾ ਸੈਮੀਨਾਰ ਜਦੋਂ ਮੇਰੀ ਕਿਤਾਬ ਰਿਲੀਜ਼ ਕੀਤੀ ਗਈ ਹੈ, ਸੈਮੀਨਾਰ ਹੋਇਆ, ਉੱਥੇ ਵਿਦਵਾਨਾਂ ਨੇ ਇੱਕ ਮਤ ਹੋ ਕੇ ਇਹ ਕਿਹਾ ਕਿ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ, ਪ੍ਰਾਇਮਰੀ ਸਥਾਨ ਉਹਨਾਂ ਦਾ ਹੈ, ਇਹ ਸਾਡਾ ਦੂਜਾ ਗ੍ਰੰਥ ਹੈ। ਪਰੰਪਰਾ ਵਿੱਚ ਸਾਨੂੰ ਮਿਲਿਆ ਹੀ ਇਹ ਸੀ। ਭਾਈ ਕੇਸਰ ਸਿੰਘ ਛਿੱਬਰ ਨੇ ਇਹ ਹੀ ਲਿਖਿਆ ਕਿ ਉਹ ਵੱਡਾ ਭਰਾ ਹੈ, ਛੋਟਾ ਭਰਾ, ਉਸਨੇ ਕਿਹਾ ਵੱਡਾ ਭਰਾ ਹੈ, ਇਸ ਨੂੰ ਟਿੱਕਾ ਮਿਲਿਆ ਹੈ, ਇਸ ਨੂੰ ਗੱਦੀ ਮਿਲੀ ਹੈ, ਪਰੰਤੂ ਇਹ ਛੋਟਾ ਭਰਾ ਸਤਿਕਾਰਯੋਗ ਭਰਾ ਹੈ ਦਸਮ ਗ੍ਰੰਥ। ਇਹ ਪੰਥ ਦੀ ਧਾਰਨਾ ਸਦਾ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਾਲ ਤੋਂ ਅੱਜ ਤੱਕ, ਤੇ ਇਹ ਗੱਲ ਸਾਰਿਆਂ ਨੇ ਉੱਥੇ ਦ੍ਰਿੜਤਾ ਸਹਿਤ ਕਹੀ ਹੈ, ਪਰ ਸਪੋਕਸਮੈਨ ਜਿਹੜਾ ਕਿ ਵਿਰੋਧੀ ਹੈ ਉਹਨੇ ਬਿਲਕੁਲ ਝੂਠੀ ਖਬਰ ਜਿਹੜੀ ਹੈ, ਝੂਠਾ ਸਿਰਲੇਖ ਬਣਾ ਕੇ ਲਗਾਏ ਕਿ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਇਹ ਸੰਤਾਂ ਦੇ ਟੋਲੇ ਨੇ ਕਿਹਾ ਵੀ ਇਹ ਇੱਕੋ ਜਿਹੇ ਅਧਿਆਤਮਕ ਗ੍ਰੰਥ ਇੱਕ ਦੂਜੇ ਦੇ ਬਰਾਬਰ ਹਨ, ਇਹ ਝੂਠ ਬੋਲ ਕੇ, ਇਸ ਤਰ੍ਹਾਂ ਦਾ ਝੂਠ ਬੋਲਣ ਵਾਲੇ ਬੰਦਿਆਂ ਤੋਂ ਸੱਚ ਦੀ ਆਸ ਕਿਵੇਂ ਕੀਤੀ ਜਾਏ? ਇਹਦਾ ਮਤਲਬ ਕਿ ਜੋ ਕੁਝ ਵੀ ਲਿਖਦੇ ਬੋਲਦੇ ਹਨ ਉਹ ਸਾਰਾ ਕੁਝ ਹੀ ਝੂਠ ਹੈ। ਸੱਚਾਈ ਤਾਂ ਹੋਵੇ ਨਾ ਕੁਛ ਕੋਲ। ਝੂਠ ਬੋਲ ਕੇ ਪ੍ਰੋਫੈਸਰ ਦਰਸ਼ਨ ਸਿੰਘ ਪਹਿਲਾਂ ਕੁਝ ਭਾਸ਼ਣ ਦੇ ਲੈਂਦੇ ਨੇ ਤੇ ਮਗਰੋਂ ਕਹਿੰਦੇ ਕਿ ਨਹੀਂ ਮੈਂ ਤੇ ਕਿਹਾ ਹੀ ਨਹੀਂ ਸੀ, ਇਹ ਤੇ ਮੇਰੀ ਜਿਹੜੀ ਇਹ ਸੀਡੀ ਵਿੱਚ ਮੈਨੀਪੁਲੇਸ਼ਨ ਹੋ ਗਈ ਹੈ, ਪਰ ਮੈਂ ਇਹਨਾਂ ਨੂੰ ਆਪ ਭਾਲ ਸੁਣਿਆ ਸੀ, ਕਿਵੇਂ ਮੁਨਕਰ ਹੋ ਸਕਦੇ ਨੇ? ਇਹ ਇਸ ਤਰੀਕੇ ਨਾਲ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਨੇ। ਸੋ ਮੇਰਾ ਇਹ ਨਿਵੇਦਨ ਹੈ ਕਿ ਸਾਨੂੰ ਫਜ਼ੂਲ ਕਿਸਮ ਦੀ ਚਰਚਾ ਛੱਡ ਕੇ, ਮੈਂ ਵੀ ਜਦੋਂ ਗੁਰਮਤਿ ਕਾਲਜ ਵਿੱਚ ਪੜ੍ਹਿਆ ਸੀ ਸਾਨੂੰ ਇਹੀ ਪੜ੍ਹਾਇਆ ਗਿਆ ਸੀ ਦਸਮ ਗ੍ਰੰਥੀ ਬਾਣੀ ਸਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਹੀਂ ਹੋ ਸਕਦੀ। ਕਈ ਸਾਲ ਅਸੀਂ ਵੀ ਇਹੀ ਪ੍ਰਚਾਰ ਕਰਦੇ ਰਹੇ ਸਾਂ, ਪਰੰਤੂ ਜਿਉਂ ਜਿਉਂ ਅਸੀਂ ਇਸ ਬਾਣੀ ਨੂੰ ਪੜ੍ਹਿਆ ਹੈ, ਸਮਝਣ ਦਾ ਯਤਨ ਕੀਤਾ ਹੈ, ਤੇ ਸਾਨੂੰ ਇਹ ਲੱਗਿਆ ਹੈ ਕਿ ਇਹਦੇ ਵਿੱਚ ਬਹੁਤ ਕੀਮਤੀ ਪਦਾਰਥ ਹਨ, ਪਰੰਤੂ ਇਹ ਸਮਝ ਨਹੀਂ ਆ ਸਕਦੀ। ਜਿਸ ਜਿਹੜਾ ਉਹਦੇ ਸਮੁੱਚੇ ਧਰਮ ਦਰਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ, ਉਹ ਬੰਦਾ ਇਸ ਨੂੰ ਨਹੀਂ ਸਮਝ ਸਕਦਾ। ਜਿਹੜੀ ਦੇਵੀ ਹੈ, ਦੇਵੀ ਤਾਂ ਪ੍ਰਕਿਰਤੀ, ਔਰ ਗੁਰੂ ਦਸਮ ਗ੍ਰੰਥ ਵਿੱਚ ਵੀ ਦੇਵੀ ਨੂੰ ਪ੍ਰਕਿਰਤੀ ਕਿਹਾ ਹੈ, ਔਰ ਦੇਵੀ ਭਾਗਵਤ ਪੁਰਾਣ ਪੜ੍ਹ ਕੇ ਦੇਖ ਲੈਣ ਕਿ ਦੇਵੀ ਤਾਂ ਪ੍ਰਕਿਰਤੀ ਹੈ, ਦੇਵੀ ਤਾਂ ਸ੍ਰਿਸ਼ਟੀ ਹੈ। ਇੱਥੇ ਦੇਵੀ ਕੋਈ ਫਿਜ਼ੀਕਲ ਦੇਵੀ ਥੋੜੀ ਹੈ, ਕਾਲੀ ਦੇਵੀ ਦਾ ਬੁੱਤ ਜਿਹੜਾ ਸਥਾਪਿਤ ਕੀਤਾ ਤੇ ਇਹ ਕਾਲੀ ਦੇਵੀ ਹੈ ਤੇ ਇਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਦੇਵੀ ਕਹਿ ਰਹੇ ਨੇ। ਦੇਵੀ ਨਾਰੀ ਹੈ, ਦੇਵੀ ਜਿਹੜੀ ਹੈ ਉਹ ਸੂਰਬੀਰ ਜਿਹੜੀ ਹੈ ਇਸਤਰੀ ਵੀ ਹੈ, ਪਰੰਤੂ ਦੇਵੀ ਜਿਹੜੀ ਹੈ ਉਹ ਪ੍ਰਕਿਰਤੀ ਵੀ ਹੈ ਤੇ ਦੇਵੀ ਸ੍ਰਿਸ਼ਟੀ ਵੀ ਹੈ। ਦੇਵੀ ਜਿਹੜੀ ਹੈ ਉਹ ਸਾਰੇ ਸੰਸਾਰ ਨੂੰ ਜਨਮਦਾਤੀ ਹੈ ਸਾਰੇ ਸੰਸਾਰ। ਸੋ ਇਸ ਕਰਕੇ ਇਹ ਸਾਰੀਆਂ ਜਿਹੋ ਜਿਹਾ ਧਿਆਨ ਲਾਉਣ ਦੀ ਪ੍ਰੇਰਨਾ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ ਵੀ ਕਿਤਨੇ ਪ੍ਰਮਾਣ ਦੇ ਕੇ ਦਸਮ ਗ੍ਰੰਥ ਦੇ ਵਿੱਚ ਰੁਦਰ ਅਵਤਾਰ ਦੇ ਵਿੱਚ ਕਿਤਨੇ ਪ੍ਰਮਾਣ ਦਿੱਤੇ ਨੇ ਕਿ ਇਸ ਤਰੀਕੇ ਨਾਲ ਜਿਹੜੀ ਧਿਆਨ ਹੈ ਬੰਦੇ ਦਾ ਇਕਾਗਰ ਹੋ ਸਕਦਾ, ਜਿਹੜੀ ਕਿ ਸਾਡੀ ਵੱਡੀ ਸਮੱਸਿਆ ਹੈ ਕਿ ਧਿਆਨ ਨਹੀਂ ਲੱਗਦਾ। ਹਰੇਕ ਜਿਹੜਾ ਧਰਮ ਨੂੰ ਮੰਨਣ ਵਾਲਾ ਉਹ ਕਹੇਗਾ ਧਰਮ ਵਿੱਚ ਧਿਆਨ ਨਹੀਂ ਲੱਗਦਾ, ਬਾਣੀ 'ਚ ਧਿਆਨ ਨਹੀਂ ਲੱਗਦਾ, ਦਸਮ ਗ੍ਰੰਥ ਪੜ੍ਹ ਲੈਣ ਸਮਝ ਆ ਜਾਏਗੀ। ਕਿਤਨੇ ਪ੍ਰਮਾਣ ਦੇ ਕੇ ਕਿਹਾ ਕਿ ਇਸ ਤਰੀਕੇ ਨਾਲ ਬੰਦੇ ਦਾ ਧਿਆਨ ਰੱਬ ਵਿੱਚ ਇਕਾਗਰ ਹੋ ਸਕਦਾ, ਇਸ ਤਰੀਕੇ ਨਾਲ ਧਿਆਨ ਲੱਗ ਸਕਦਾ ਹੈ। ਉਹ ਕੀਮਤੀ ਚੀਜ਼ਾਂ ਜਿਹੜੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਵੇਖਣ ਦੀ ਲੋੜ ਹੈ। ਸ਼੍ਰੀ ਜਿਹੜਾ ਕ੍ਰਿਸ਼ਨ ਅਵਤਾਰ ਰਚਨਾ ਦੀ ਗੱਲ ਅਸੀਂ ਜੇ ਕਰੀਏ, ਕ੍ਰਿਸ਼ਨ ਅਵਤਾਰ ਵਿੱਚ ਖੜਗ ਸਿੰਘ ਦਾ ਪ੍ਰਸੰਗ ਕਿਸਨੇ ਲਿਆ ਕੇ ਖੜਾ ਕਰ ਦਿੱਤਾ ਹੈ? ਕੌਣ ਮਨਮਤੀਆ ਹੈ ਜਿਹੜਾ ਖੜਗ ਸਿੰਘ ਦਾ ਪ੍ਰਸੰਗ ਲਿਆ ਕੇ ਖੜਾ ਕਰ ਦੇਗਾ? ਕਿਹੜਾ ਸ਼ਾਕਤ ਪੰਥੀ ਐਸਾ ਹੋ ਸਕਦਾ ਹੈ ਜਿਹੜਾ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਕਰ ਦੇਵੇ ਦਸਮ ਗ੍ਰੰਥ? ਸ਼ਾਕਤ ਪੰਥ ਜਾਂ ਸ਼ੈਵ ਪੰਥ ਦੇ ਲੋਕ ਅਗਰ ਹੁੰਦੇ ਤਾਂ ਇਹਦੇ 'ਚ 28 ਅਵਤਾਰ ਸ਼ਿਵ ਦੇ ਹੋਣੇ ਸਨ, 24 ਅਵਤਾਰ ਵਿਸ਼ਨੂੰ ਦੇ ਨਹੀਂ ਸਨ ਹੋਣੇ। ਵਿਸ਼ਨੂੰ ਦੇ ਇਹਦੇ 'ਚ ਸ਼ਿਵ ਦਾ ਅਵਤਾਰ ਹੀ ਕੋਈ ਨਹੀਂ ਹੈ। ਜੇ ਸ਼ਿਵ ਦਾ ਕੋਈ ਰੂਪ ਦਿੱਤਾ, ਰੁਦਰ ਰੂਪ ਦਿੱਤਾ ਹੈ, ਤੇ ਰੁਦਰ ਜਿਹੜਾ ਹੈ ਉਹ ਸਾਰੇ ਜਾਣਦੇ ਨੇ ਕਿ ਰਿਗਵੇਦ ਦਾ ਦੇਵਤਾ ਹੈ। ਰੁਦਰ ਨੂੰ ਤੇ ਮਗਰੋਂ ਸ਼ਿਵ ਨਾਮ ਮਿਲਾਇਆ ਗਿਆ ਨਾ। ਜਦੋਂ ਸ਼ਿਵ ਪਾਰਟੀ ਨਹੀਂ ਸੀ ਆਰੀਆ ਸਮਾਜ ਦਾ, ਉਸ ਵੇਲੇ ਰੁਦਰ ਦੇਵਤਾ ਸੀ, ਰੁਦਰ ਨੂੰ ਮਗਰੋਂ ਸ਼ਿਵ ਨਾਮ ਮਿਲਾਇਆ ਗਿਆ ਹੈ। ਤੋ ਸ਼ਿਵ ਜਿਹੜਾ ਹੈ ਉਹਦਾ ਉਸਦੇ ਅਵਤਾਰ ਦੀ ਗਾਥਾ ਹੀ ਕੋਈ ਨਹੀਂ ਦਸਮ ਗ੍ਰੰਥ ਵਿੱਚ, ਜਿਹੜਾ ਕਿ ਸ਼ਾਕਤਾਂ ਦਾ ਮੁੱਖ ਦੇਵਤਾ ਹੈ, ਜਿਹਦੇ ਉਹ ਵਿਸ਼ਨੂੰ ਨੂੰ ਉੱਤੇ ਉਹ ਬਹੁਤ ਨਿੰਦਿਆ ਕਰਦੇ ਨੇ। 28 ਅਵਤਾਰ ਉਹਨਾਂ ਨੇ ਪੈਰੇਲਲ ਜਿਹੜੇ ਨੇ ਵਿਜੇ ਹੋਏ ਨੇ ਸ਼ਿਵ ਦੇ। ਸੋ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਤਾਂ ਜਿਹੜਾ ਹੈ ਉਹ ਅਸੀਂ ਇਹਨਾਂ ਕੀਮਤੀ ਰਚਨਾਵਾਂ ਦੀ ਕਦਰ ਪਾ ਸਕਦੇ ਹਾਂ, ਇਹਨਾਂ ਕੀਮਤੀ ਰਚਨਾਵਾਂ ਨੂੰ ਅਸੀਂ ਜਾਣ ਸਕਦੇ ਹਾਂ। ਮੈਂ ਤੇ ਦੇਖਿਆ ਵੀ ਉੱਥੇ ਜਿਹੜਾ ਗਣੇਸ਼ ਦੇ ਅਰਥ ਹੀ ਕੀਤੇ ਗਏ ਨੇ ਖੜਗ ਸਿੰਘ ਵਾਲੇ ਪ੍ਰਸੰਗ ਦੇ ਵਿੱਚ, ਉਹ ਬੜੇ ਕਮਾਲ ਦੇ ਅਰਥ ਹਨ, ਉਹਦੇ ਬੜੇ ਵਿਚਿੱਤਰ ਅਰਥ ਹਨ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਖੜਗ ਸਿੰਘ ਦੇ ਪ੍ਰਸੰਗ ਵਿੱਚ ਐਡੇ ਐਡੇ ਸੁੰਦਰ ਨਾਮ ਸਿੰਘਾਂ ਵਾਲੇ ਸਿਰਜਣੇ। ਇੱਕ ਚੀਜ਼, ਪੰਜ ਦਾ ਜਥਾ ਜਾ ਰਿਹਾ ਹੈ ਯੁੱਧ ਕਰਨ ਵਾਸਤੇ ਮੈਦਾਨ ਵਿੱਚ ਉਤਰੇ, ਪੰਜ ਸਿੰਘਾਂ ਦੇ ਨਾਮ ਨੇ ਕਿਹਾ, ਪੰਜ ਸਿੰਘ ਫਿਰ ਉਤਰੇ ਮੈਦਾਨ ਦੇ ਵਿੱਚ, ਔਰ ਖੜਗ ਸਿੰਘ ਇੱਕ ਐਸਾ ਵਿਅਕਤੀ ਪੈਦਾ ਕਰ ਦੇਣਾ ਖੜਗ ਸਿੰਘ, ਜਿਸ ਨੂੰ ਕਿ ਕੋਈ ਦੇਵੀ ਦੇਵਤਾ ਨਹੀਂ ਮਾਰ ਸਕਦਾ, ਜਿਸ ਨੂੰ ਕੋਈ ਦੇਵੀ ਦੇਵਤਾ ਨਹੀਂ ਹਰਾ ਸਕਦਾ। ਇੰਦਰ ਨੂੰ ਬੁਲਾ ਲਿਆ, ਸ਼ਿਵ ਆ ਗਿਆ, ਬ੍ਰਹਮਾ ਆ ਗਿਆ, ਵਿਸ਼ਨੂੰ ਆ ਗਿਆ, ਪਰੰਤੂ ਕੋਈ ਵੀ ਉਸ ਪਾਂਡਵ ਵੀ ਬੁਲਾ ਲਏ, ਕੌਰਵ ਵੀ ਬੁਲਾ ਲਏ, ਪਰੰਤੂ ਖੜਗ ਸਿੰਘ ਦਾ ਸੰਹਾਰ ਨਹੀਂ ਹੋ ਸਕਿਆ, ਖੜਗ ਸਿੰਘ ਨੂੰ ਮਾਰ ਨਹੀਂ ਸਕੇ। ਖੜਗ ਸਿੰਘ ਨੂੰ ਮਾਰਿਆ ਕਿਸ ਨੇ? ਜੋ ਸਿੱਖਿਆ ਚਰਿੱਤਰੋ ਪਾਖਿਆਨ ਚ ਹੈ ਉਹ ਖੜਗ ਸਿੰਘ ਵਾਲੇ ਪ੍ਰਸੰਗ ਵਿੱਚ ਹੈ ਕਿ ਜਦੋਂ ਸਵਰਗ ਦੀਆਂ ਸੁੰਦਰ ਪਰੀਆਂ ਧਰਤੀ ਤੇ ਆ ਕੇ ਉਹਦੇ ਸਾਹਮਣੇ ਉਹਨਾਂ ਨੇ ਮੁਦਰਾਵਾਂ ਕੀਤੀਆਂ, ਡਾਂਸ ਕੀਤਾ, ਤਾਂ ਉਸ ਵੇਲੇ ਜਦੋਂ ਉਹਦਾ ਧਿਆਨ ਉਹਨਾਂ ਵੱਲ ਗਿਆ ਤਾਂ ਉਸ ਨੂੰ ਤੀਰ ਲੱਗ ਗਿਆ, ਉਹ ਮਾਰਿਆ ਗਿਆ। ਇਤਨਾ ਵੱਡਾ ਸੰਦੇਸ਼ ਕਿ ਇੱਕ ਤਾਂ ਇਹ ਕਿ ਖੜਗ ਸਿੰਘ ਦੇਵੀ ਦੇਵਤਿਆਂ ਤੋਂ ਉੱਚਾ ਸਥਾਪਿਤ ਕਰਤਾ ਕਿ ਇਤਨਾ ਵੱਡਾ ਤਾਕਤਵਰ ਬੰਦਾ ਹੈ, ਪਰੰਤੂ ਨਾਲ ਮੈਸੇਜ ਦਿੱਤਾ ਕਿ ਉਸ ਨੂੰ ਅਗਰ ਕਿਸੇ ਨੇ ਡੇਗਿਆ ਹੈ ਤਾਂ ਕਾਮ ਨੇ ਡੇਗਿਆ ਹੈ, ਸਿੱਖ ਨੇ ਕਾਮ ਦੇ ਤੋਂ ਸਾਵਧਾਨ ਰਹਿਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜੇ ਸਮਝੀਆਂ ਜਾਣ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਲਾਭ ਸਾਡੇ ਜੀਵਨ 'ਚ ਹੋ ਸਕਦਾ ਹੈ। ਜੇ ਨਾ ਸਮਝੀਏ ਤਾਂ ਫਿਰ ਇਸ ਬੇਸਮਝੀ ਨੂੰ ਰੋਕਣਾ ਬੜਾ ਮੁਸ਼ਕਲ ਕੰਮ ਹੈ।
ਡਾਕਟਰ ਸਾਹਿਬ ਨਾਲ ਹੋਰ ਬਹੁਤ ਸਾਰੀਆਂ ਮੁਲਾਕਾਤਾਂ ਅਸੀਂ ਭਵਿੱਖ ਲੈ ਕੇ ਹਾਜ਼ਰ ਹੋਵਾਂਗੇ। ਡਾਕਟਰ ਸਾਹਿਬ ਦੀ ਨਵੀਂ ਸਿਰਜੀ ਪੁਸਤਕ ਦਸ਼ਮ ਗ੍ਰੰਥੀ ਪ੍ਰਮਾਣਿਕਤਾ ਸੰਬੰਧੀ ਜਿਹੜੀ ਡਾਕਟਰ ਸਾਹਿਬ ਨੇ ਰਚੀ ਹੈ, ਅਸੀਂ ਸਮੂਹ ਸ਼ਰੋਤਿਆਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਪੁਸਤਕ ਜ਼ਰੂਰ ਪੜ੍ਹਨ। ਆਉਣ ਵਾਲੇ ਦਿਨਾਂ 'ਚ ਪੰਥਕ ਦੀ ਸਹਿਯੋਗੀ ਵੈਬਸਾਈਟ www.dusdaman.org ਤੇ ਡਾਕਟਰ ਸਾਹਿਬ ਦੀ ਪੁਸਤਕ ਦੇ ਕੁਝ ਵਿਸ਼ੇਸ਼ ਅੰਕ ਅਤੇ ਖਾਸ ਤੌਰ ਤੇ ਖੜਗ ਸਿੰਘ ਵਾਲਾ ਲੇਖ ਉਸ ਦਾ ਸੰਪੂਰਨ ਪ੍ਰਸੰਗ ਅਸੀਂ ਜ਼ਰੂਰ ਪ੍ਰਕਾਸ਼ਿਤ ਕਰਾਂਗੇ ਤਾਂ ਕਿ ਸਾਡੇ ਪਾਠਕ ਉਸ ਨੂੰ ਪੜ੍ਹ ਸਕਣ। ਬਾਕੀ ਪਾਠਕ ਮੂਲ ਪੁਸਤਕ ਜਿਹੜੀ ਉਪਲਬਧ ਹੈ ਉਸ ਰਾਹੀਂ ਸਮਗਰ ਪੁਸਤਕ ਦਾ ਅਧਿਐਨ ਜ਼ਰੂਰ ਕਰਨਗੇ, ਐਸੀ ਸਾਨੂੰ ਆਸ ਹੈ। ਅਸੀਂ ਮੁੜ ਇਹ ਅਪੀਲ ਬਾਰ ਬਾਰ ਹਰ ਇੰਟਰਵਿਊ ਦੇ ਨਾਲ ਦੁਹਰਾਉਣੀ ਚਾਹਾਂਗੇ ਕਿ ਜਿਹੜੇ ਦਸ਼ਮ ਗ੍ਰੰਥ ਦੇ ਵਿਰੋਧੀ ਵਿਦਵਾਨ ਹਨ ਉਹ ਵੀ ਜੇ ਪੰਥਕ .fm ਤੇ ਪੰਥਕ .org ਤੇ ਆਪਣੇ ਆ ਕੇ ਵਿਚਾਰ ਰੱਖਣੇ ਚਾਹੁਣ ਤਾਂ ਜੀ ਆਇਆਂ ਨੂੰ ਹੈ, ਸਾਨੂੰ ਸੰਪਰਕ ਕਰ ਸਕਦੇ ਹਨ। ਸਾਡਾ ਈਮੇਲ ਆਈਡੀ ਹੈ editor@panthik.org। ਜੇ ਸਾਨੂੰ ਫੋਨ ਰਾਹੀਂ ਕੰਟੈਕਟ ਕਰਨਾ ਹੋਵੇ ਤਾਂ ਵਿਦਇਨ ਇੰਡੀਆ 09977613000 ਤੇ ਸਾਨੂੰ ਕੰਟੈਕਟ ਕਰੋ। ਅਸੀਂ ਆਪ ਜੀ ਦਾ ਇੰਟਰਵਿਊ ਲੈਣ ਲਈ ਆਪ ਜੀ ਨੂੰ ਜ਼ਰੂਰ ਆਪਣੇ ਸਟੂਡੀਓ 'ਚ ਇਨਵਾਈਟ ਕਰਾਂਗੇ। ਤਦ ਤੱਕ ਸਮੂਹ ਪੰਥਕ ਸ਼ਰੋਤਿਆਂ ਨੂੰ ਅਤੇ ਖਾਲਸਾ ਪੰਥ ਨੂੰ ਡਾਕਟਰ ਹਰਭਜਨ ਸਿੰਘ ਜੀ ਵੱਲੋਂ ਅਤੇ ਪੰਥਕ ਦੇ ਸਮੂਹ ਕਰਿਊ ਮੈਂਬਰਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।